दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दियाया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक बारी हो रसना नू करिए पवित्र सारे ही मिलके आखिए धन श्री सतगुरु जी उदय सिंह सच्चे पातशाह जी सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि हुण युद्ध तो बाद सतगुरु गोविंद सिंह सच्चे पातशाह जी अपने प्रमुख सिखां नूं सिरोपे बख्शिश कर रहे ने उन्हां नूं इनाम दे रहे ने ग्रंथाकार भाई संतोख सिंह जी दसदे ने कि दया राम पुरोहित नूं सतगुरु गोविंद सिंह सच्चे पातशाह जी ने एक ढाल बख्शिश कीती अपने इस तों अलावा अपने हस्त कमलां दे नाल एक हुक्मनामा भी लिख के दिता कल इथों तक कथा पहुंची सी अज इथों अगे मैं प्रारंभ करदा तीनों बैठे पान जे दीनी बहो तीरा दोनों प्राता सुरग गे जे गत बड़ बीरा ग्रंथाकार भाई संतोख सिंह जी लिखते ने कि गुरु के भाणजे तीन बैठे ने भाव के सतगुरु गोविंद सिंह सच्चे पातशाह जी दे तीन भूआ दे पुत्र भरा बैठे ने जिन्हां दे विचों संगोशा ते जीत मल रणभूमि दे विच शहीद हो चुके ने भाव के बड़ी सूरमताई दे नाल लड़के ओ स्वर्ग पहुंचे सफल मरन छतरीन को रिप मारत मरबो उन्हां तिन्हां नूं धीरज देण दे वास्ते सतगुरु गोविंद सिंह सच्चे पातशाह जी कहिंदे ने कि क्षत्री उस दा मरना ही सफल हुंदा है जिहड़ा कि वैरियां नूं मारदा होया रणभूमि दे विच शहीद हुंदा क्रोधत होए आगे चलन पग पाछना तरबो सतगुरु जी तीरज देण दे वास्ते कहिंदे ने कि क्रोध दे नाल जिहड़ा वैरी दे अगे जा के लड़दा है अपने पैरां नूं कदे भी जिहड़ा पिछे नहीं तरदा ऐसा ही जिहड़ा सूरमा है ओ मर के सफल हुंदा है नहीं सोच बेजोग सो निज धर्म समेता उन्हां तिन्हां भरावां नूं सतगुरु जी कह रहे ने कि उन्हां दे वास्ते कोई सोग करना रता भी योग नहीं बनता क्योंकि अपने धर्म नूं निभा के वो इस लोक तों गए ने सुजास हालत में पलत सुख थित देव नकेता ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਹਾਲਤ ਦੇ ਵਿੱਚ ਇਸ ਲੋਕ ਦੇ ਵਿੱਚ ਵੀ ਉਹਨਾਂ ਨੇ ਜਸ ਦੀ ਪ੍ਰਾਪਤੀ ਕੀਤੀ ਹੈ ਤੇ ਜੋ ਪਲਤ ਹੈ ਭਾਵ ਕੇ ਜਿਹੜਾ ਪ੍ਰਲੋਕ ਹੈ ਉੱਥੇ ਵੀ ਉਹਨਾਂ ਨੂੰ ਸੁਖਾਂ ਦੀ ਪ੍ਰਾਪਤੀ ਹੀ ਹੋਵੇਗੀ ਕਿਉਂਕਿ ਥਿਤ ਦੇਵ ਨਕੀਤਾ ਭਾਵ ਕੇ ਦੇਵਤਿਆਂ ਦੀ ਪੁਰੀ ਦੇ ਵਿੱਚ ਉਹ ਜਾ ਕੇ ਅਸਥਿਰ ਹੋਏ ਨੇ। ਮਰਨ ਮੰਚ ਪਰ ਮਰਨ ਹੋਏ ਪਟ ਕੋ ਨਹੀਂ ਨਿਕੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੰਜੇ ਦੇ ਉੱਤੇ ਪੈ ਕੇ ਮਰਨਾ ਸੂਰਮੇ ਦੇ ਲਈ ਬਿਲਕੁਲ ਵੀ ਚੰਗਾ ਨਹੀਂ ਹੈ, ਭਾਵ ਕੇ ਸੂਰਮੇ ਨੂੰ ਸ਼ਸਤਰ ਦੀ ਮੌਤ ਹੀ ਠੀਕ ਹੈ, ਰੋਗ ਗ੍ਰਸਤ ਹੋ ਕੇ ਮਰਨਾ ਉਹਦੇ ਵਾਸਤੇ ਬਿਲਕੁਲ ਵੀ ਚੰਗਾ ਨਹੀਂ। ਦੁਰਲਗ ਪਾਵਨ ਸੁਰਗ ਕੋ ਨਹੀਂ ਜਸ ਕੋਟੀ ਕੋ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਸੁਰਗ ਦਾ ਪਾਉਣਾ ਦੁਰਲੱਭ ਹੋ ਜਾਂਦਾ ਹੈ ਤੇ ਨਾ ਹੀ ਜਸ ਦਾ ਟਿੱਕਾ ਮਿਲਦਾ ਹੈ ਜੇਕਰ ਰੋਗੀ ਹੋ ਕੇ ਹੀ ਸੂਰਮਾ ਮੰਜੇ ਦੇ ਉੱਤੇ ਪਿਆ ਪਿਆ ਹੀ ਮਰ ਜਾਏ। ਤੀਨੋ ਪ੍ਰਾਤਨ ਬੰਦ ਕਰ ਗੁਰਸੰਗ ਬਖਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਤਿੰਨਾਂ ਭਰਾਵਾਂ ਨੇ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਸਵਾਮੀ ਤੁਮ ਦੁਆ ਲੋਕ ਕੇ ਬਖਸ਼ੋ ਸੁਖ ਨਾਨਾ। ਹੱਥ ਜੋੜ ਕੇ ਤਿੰਨੇ ਭਰਾ ਕਹਿੰਦੇ ਨੇ ਕਿ ਇਹ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਤਿੰਨਾਂ ਲੋਕਾਂ ਦੇ ਸਵਾਮੀ ਹੋ, ਤਿੰਨਾਂ ਹੀ ਲੋਕਾਂ ਦੇ ਮਾਲਕ ਹੋ ਸੱਚੇ ਪਾਤਸ਼ਾਹ, ਲੋਕ ਦਾ ਪ੍ਰਲੋਕ ਦਾ ਤੁਸੀਂ ਹਰ ਇੱਕ ਪ੍ਰਕਾਰ ਦਾ ਸੁਖ ਬਖਸ਼ਦੇ ਹੋ। ਦੁਰਲੱਭ ਰਾਵਰ ਕੀ ਖੁਸ਼ੀ ਪ੍ਰਾਪਤ ਬੜ ਭਾਗੇ। ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਹਾਡੀਆਂ ਖੁਸ਼ੀਆਂ ਲੈਣੀਆਂ ਬੜੀਆਂ ਔਖੀਆਂ ਨੇ, ਭਾਵ ਕੇ ਗੁਰੂ ਦੀ ਖੁਸ਼ੀ ਲੈਣੀ ਬਹੁਤ ਔਖੀ ਹੈ ਤੇ ਸੱਚੇ ਪਾਤਸ਼ਾਹ ਸਾਡੇ ਤੇ ਬਹੁਤ ਵੱਡੇ ਭਾਗ ਨੇ, ਅਸੀਂ ਵੀ ਤੁਹਾਡੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤਾ ਹੈ ਤੇ ਸਾਡੇ ਮਰੇ ਹੋਏ ਭਰਾਵਾਂ ਦੇ ਵੀ ਉੱਚੇ ਭਾਗ ਨੇ ਜਿਨ੍ਹਾਂ ਨੇ ਤੁਹਾਡੇ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ। ਜਗ ਕੇ ਹੱਥੋਂ ਕੁਬੰਧਨਾ ਤੁਮ ਪਾਗ ਅਨੁਰਾਗੇ। ਇਸ ਤੋਂ ਇਲਾਵਾ ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਹਾਡੇ ਵਿੱਚ ਐਸੀ ਸਮਰੱਥਾ ਹੈ ਕਿ ਤੁਸੀਂ ਆਪਣੇ ਸੇਵਕਾਂ ਦੇ ਜਿਹੜੇ ਮਾੜੇ ਬੰਧਨ ਨੇ ਜਗ ਦੇ ਉਹਨਾਂ ਸਾਰਿਆਂ ਨੂੰ ਕੱਟ ਦਿੰਦੇ ਹੋ, ਜਿਹੜਾ ਵੀ ਤੁਹਾਡੇ ਚਰਨਾਂ ਦੇ ਨਾਲ ਪ੍ਰੇਮ ਨੂੰ ਧਾਰਨ ਕਰਦਾ ਹੈ ਉਹਦਾ ਕੋਈ ਬੰਧਨ ਤੁਸੀਂ ਰਹਿਣ ਨਹੀਂ ਦਿੰਦੇ। ਕਹੋ ਆਪ ਸੋ ਸ਼੍ਰੇ ਹੈ ਸਭ ਜੀਵਨ ਕੇਰੀ। ਇਸ ਤੋਂ ਇਲਾਵਾ ਕਹਿੰਦੇ ਨੇ ਕਲਿਆਣਕਾਰੀ ਸਾਰਾ ਉਹ ਬਚਨ ਹੁੰਦਾ ਹੈ ਸਾਰਿਆਂ ਜੀਵਾਂ ਦੇ ਵਾਸਤੇ ਜੋ ਤੁਸੀਂ ਆਪਣੇ ਸ੍ਰੀ ਮੁਖ ਤੋਂ ਬਖਾਣ ਕਰਦੇ ਹੋ। ਰਣ ਮੈਂ ਮਰਬੋ ਮਾਰਬੋ ਬੀਰਨ ਗਤ ਹੇਰੀ। ਕਹਿੰਦੇ ਨੇ ਕਿ ਰਣ ਦੇ ਵਿੱਚ ਜੰਗ ਭੂਮੀ ਦੇ ਵਿੱਚ ਮਰਨਾ ਤੇ ਮਾਰਨਾ ਇਹੀ ਸੂਰਮਿਆਂ ਦਾ ਕੰਮ ਹੁੰਦਾ ਹੈ। ਹਮਰੇ ਸ਼ੋਕ ਨਾ ਹੋਤ ਹੈ ਆਏ ਤੁਮ ਕਾਜੇ। ਕਹਿੰਦੇ ਨੇ ਸੱਚੇ ਪਾਤਸ਼ਾਹ ਸੂਰਮਿਆਂ ਦਾ ਕੰਮ ਹੁੰਦਾ ਹੈ ਮਰਨਾ ਜਾਂ ਫਿਰ ਵੈਰੀ ਨੂੰ ਮਾਰਨਾ, ਇਸ ਕਰਕੇ ਸਾਡੇ ਜਿਹੜੇ ਦੋ ਭਰਾ ਰਣ ਭੂਮੀ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ ਸਾਨੂੰ ਰਤਾ ਪਰ ਵੀ ਉਹਨਾਂ ਦੇ ਵਾਸਤੇ ਕੋਈ ਸੋਗ ਨਹੀਂ ਹੈ, ਕੋਈ ਦੁੱਖ ਨਹੀਂ ਹੈ, ਅਸੀਂ ਤੇ ਸਗੋਂ ਬੜੇ ਸੁਖੀ ਹਾਂ ਕਿ ਤੁਹਾਡੇ ਕਿਸੇ ਕੰਮ ਉਹਨਾਂ ਦੇ ਸਰੀਰ ਆਏ ਨੇ। ਦੀਨ ਦੁਨੀ ਪਤ ਸ਼ਾਹ ਹੋ ਨਿਜ ਦਾਸ ਨਿਵਾਜੇ। ਕਹਿੰਦੇ ਨੇ ਕਿ ਤੁਸੀਂ ਇਸ ਦੀਨ ਦੇ ਇਸ ਲੋਕ ਦੇ ਤੇ ਦੁਨੀ ਦੇ ਉਸ ਪ੍ਰਲੋਕ ਦੇ ਬਾਦਸ਼ਾਹ ਹੋ, ਨਿਜ ਦਾਸ ਨਿਵਾਜੇ, ਤੁਸੀਂ ਹਮੇਸ਼ਾ ਹੀ ਆਪਣੇ ਦਾਸਾਂ ਨੂੰ ਬਹੁਤਾ ਜ਼ਿਆਦਾ ਨਿਵਾਜਦੇ ਹੋ, ਉਹਨਾਂ ਨੂੰ ਆਦਰ ਮਾਣ ਤੇ ਸਤਿਕਾਰ ਦਿੰਦੇ। ਸੁਣ ਪ੍ਰਸੰਨ ਸਤ ਗੁਰ ਪਏ ਬਹੁ ਬਖਸ਼ਿਸ਼ ਦੀਨੀ ਜੇਵਰ ਜਰੇ ਜਵਾਹਰਨ ਜਿਨ ਕੀ ਦੁੱਤ ਪੀਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਹਨਾਂ ਸਾਰਿਆਂ ਨੇ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੀ ਬਹੁਤ ਹੀ ਜ਼ਿਆਦਾ ਪ੍ਰਸ਼ੰਸਾ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ। ਸਤਿਗੁਰਾਂ ਨੇ ਖੁਸ਼ੀ ਦੀ ਹਾਲਤ ਦੇ ਵਿੱਚ ਉਹਨਾਂ ਨੂੰ ਬਹੁਤੇ ਸਾਰੇ ਜਿਹੜੇ ਹੀਰੇ ਮੋਤੀ ਜਵਾਹਰ ਸਨ ਉਹ ਦਿੱਤੇ, ਜਿਨ੍ਹਾਂ ਦੀ ਸ਼ੋਭਾ ਬਹੁਤ ਉੱਤਮ ਹੈ। ਸਿਰੇ ਪਾਓ ਬੜ ਮੋਲ ਕੇ ਬੜ ਦੁਲਬ ਦੁਸ਼ਾਲੇ। ਸਤਿਗੁਰਾਂ ਨੇ ਵੱਡ ਮੁੱਲੇ ਜਿਹੜੇ ਸਰੂਪੇ ਨੇ ਉਹ ਵੀ ਉਹਨਾਂ ਨੂੰ ਪ੍ਰਦਾਨ ਕੀਤੇ ਨੇ, ਇਸ ਤੋਂ ਇਲਾਵਾ ਗਹਿਣੇ ਵੀ ਪ੍ਰਦਾਨ ਕੀਤੇ ਨੇ ਤੇ ਵੱਡੇ ਮੁੱਲ ਦੇ ਦੁਸ਼ਾਲੇ ਵੀ ਦਿੱਤੇ। ਕਹਾਂ ਕਹੋ ਤਨ ਦੀਨ ਗਨ ਲੇ ਹਰਖ ਬਿਸਾਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਲਿਖ ਕੇ ਕਿੰਨਾ ਕੁ ਬਿਆਨ ਕਰਾਂ ਕਿ ਕਿੰਨਾ ਧਨ ਪਦਾਰਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੁਸ਼ੀ ਦੇ ਨਾਲ ਉਹਨਾਂ ਨੂੰ ਪ੍ਰਦਾਨ ਕੀਤਾ। ਅਪਰ ਸਰਬ ਜੇ ਸੂਰਮਾ ਰਣ ਲਰੇ ਬਿਸਾਲਾ। ਇਹਨਾਂ ਪ੍ਰਮੁੱਖ ਸਿੱਖਾਂ ਸੇਵਕਾਂ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਹੋਰ ਵੀ ਜਿਹੜੇ ਆਮ ਸੂਰਮੇ ਰਣ ਭੂਮੀ ਦੇ ਵਿੱਚ ਬੜੀ ਵੀਰਤਾ ਦੇ ਨਾਲ ਲੜੇ ਸਨ। ਬਖਸ਼ਿਸ਼ ਦੀਨੀ ਸਾਵਣ ਕੋ ਕਰ ਦੇ ਨਿਹਾਲਾ। ਸਾਰਿਆਂ ਨੂੰ ਬਹੁਤ ਜ਼ਿਆਦਾ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਦਿੱਤੀਆਂ ਨੇ। ਸਾਵਣ ਕੋ ਕਰ ਦੇ ਨਿਹਾਲਾ ਭਾਵ ਕੇ ਸਾਰਿਆਂ ਸਿੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਿਹਾਲ ਕਰ ਦਿੱਤਾ, ਕਿਰਤਾਰਥ ਕਰ ਦਿੱਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਸਮ ਗ੍ਰੰਥ ਦੇ ਵਿੱਚ ਵਿਚਿਤਰ ਨਾਟਕ ਦੇ ਵਿੱਚ ਆਪਣੀ ਕਲਮ ਦੇ ਨਾਲ ਇਸ ਤਰ੍ਹਾਂ ਲਿਖਦੇ ਨੇ। ਸਤਿਗੁਰੂ ਜੀ ਲਿਖਦੇ ਨੇ ਧਨੰ ਧਾਰ ਵਰਖੇ ਸਵੈ ਸੂਰ ਹਰਖੇ। ਭਾਵ ਕੇ ਧਨ ਇੰਨਾ ਜ਼ਿਆਦਾ ਵਰਤਾਇਆ ਗਿਆ ਕਿ ਧਨ ਦੀ ਪ੍ਰਾਪਤੀ ਕਰਕੇ ਸਾਰੇ ਦੇ ਸਾਰੇ ਸੂਰਮੇ ਬਹੁਤ ਹੀ ਜ਼ਿਆਦਾ ਖੁਸ਼ ਹੋਏ। ਮਾਣ ਯਾਦ ਦੇ ਦਾਨ ਬਹੁ ਹਰ ਖਾਏ ਸੋ ਵੀਰ। ਸਤਿਗੁਰਾਂ ਨੇ ਮਾਣ ਦਿੱਤਾ ਹੈ, ਧਨ ਦਿੱਤਾ ਹੈ, ਇਸ ਤੋਂ ਇਲਾਵਾ ਖੁਸ਼ੀਆਂ ਦਿੱਤੀਆਂ ਨੇ, ਇਸ ਕਰਕੇ ਸਾਰੇ ਸੂਰਮੇ ਬਹੁਤ ਹੀ ਜ਼ਿਆਦਾ ਪ੍ਰਸੰਨ ਨੇ। ਪ੍ਰਥਮ ਲੜਾਈ ਵਿਜੈ ਕਰ ਆਨੰਦ ਗਹੀਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਹਿਲੀ ਲੜਾਈ ਨੂੰ ਜਿੱਤ ਲਿਆ ਹੈ, ਇਸ ਕਰਕੇ ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਆਨੰਦਿਤ ਨੇ। ਹੋਤੇ ਜੋ ਕਾਤਰ ਲਾਰਨ ਤੇ ਸੇ ਬਹੁਤ ਤਿਕਾਰੇ। ਕਵੀ ਜੀ ਲਿਖਦੇ ਨੇ ਇੱਕ ਪਾਸੇ ਤੇ ਜਿਹੜੇ ਲੜੇ ਨੇ ਉਹਨਾਂ ਨੂੰ ਬਹੁਤ ਜ਼ਿਆਦੀਆਂ ਖੁਸ਼ੀਆਂ ਪ੍ਰਦਾਨ ਕੀਤੀਆਂ ਨੇ, ਇਸ ਤੋਂ ਇਲਾਵਾ ਦੂਜੇ ਪਾਸੇ ਜਿਹੜੇ ਕਾਇਰ ਬਣ ਕੇ ਦੌੜੇ ਸਨ, ਜਿਨ੍ਹਾਂ ਨੇ ਲੜਾਈ ਤੋਂ ਮੂੰਹ ਮੋੜਿਆ ਸੀ, ਸਤਿਗੁਰਾਂ ਨੇ ਉਹਨਾਂ ਕਾਇਰਾਂ ਨੂੰ ਬਹੁਤ ਸਾਰੀਆਂ ਧਰਕਾਰਾਂ ਪਾਈਆਂ, ਲਾਣਤਾਂ ਦਿੱਤੀਆਂ। ਖੁਸ਼ੀ ਨਾ ਗੁਰ ਕੀ ਤੈਨੂੰ ਪਰ ਦਲ ਵਹਿਰ ਨਿਕਾਰੇ। ਕਵੀ ਜੀ ਲਿਖਦੇ ਨੇ ਉਹ ਕਾਇਰ ਸਤਿਗੁਰਾਂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਨਾ ਕਰ ਸਕੇ, ਇਸ ਤੋਂ ਇਲਾਵਾ ਕਿਸੇ ਪ੍ਰਕਾਰ ਦਾ ਉਹਨਾਂ ਨੂੰ ਸਤਿਗੁਰਾਂ ਤੋਂ ਆਦਰ ਮਾਣ ਤੇ ਸਿਰੋਪਾ ਵੀ ਨਾ ਮਿਲਿਆ। ਇਸ ਤੋਂ ਉਲਟ ਇਹ ਹੋਇਆ ਕਿ ਸਤਿਗੁਰਾਂ ਨੇ ਕਾਇਰ ਜਾਣ ਕੇ ਉਹਨਾਂ ਨੂੰ ਆਪਣੀ ਫੌਜ ਦੇ ਵਿੱਚੋਂ ਬਾਹਰ ਕੱਢ ਦਿੱਤਾ। ਵਿਜੈ ਗੁਰੂ ਕੀ ਦੇਸ਼ ਮੈਂ ਪਸਰੀ ਤਿਸ ਕਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਉਸ ਇਲਾਕੇ ਦੇ ਵਿੱਚ ਸਤਿਗੁਰਾਂ ਦੇ ਜਿੱਤ ਦੀ ਜਿਹੜੀ ਖਬਰ ਸੀ ਉਹ ਜੰਗਲ ਦੀ ਅੱਗ ਦੇ ਵਾਂਗ ਛੇਤੀ ਹੀ ਫੈਲ ਗਈ। ਹਾਤੇ ਪਹਾੜੀ ਭਾਜ ਗਏ ਕਰ ਤਰਾਸ ਬਿਸਾਲਾ। ਲੋਕੀ ਸਤਿਗੁਰਾਂ ਦੇ ਜਸ ਦੀਆਂ ਗੱਲਾਂ ਕਰਦੇ ਨੇ ਕਿ ਜਿਹੜੇ ਪਹਾੜੀਏ ਸੀ ਉਹ ਕਾਇਰ ਬਣ ਕੇ ਡਰ ਨੂੰ ਧਾਰਨ ਕਰਕੇ ਦੌੜ ਗਏ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਣ ਭੂਮੀ ਨੂੰ ਜਿੱਤ ਲਿਆ। ਜਹ ਕਹਤੇ ਸੁਣ ਸੁਜਾਸ ਕੋ ਜਾਚਕ ਚੱਲ ਆਏ। ਜਦੋਂ ਇਸ ਤਰੀਕੇ ਦੇ ਨਾਲ ਬਹੁਤਾ ਜ਼ਿਆਦਾ ਸਤਿਗੁਰਾਂ ਦਾ ਜਸ ਫੈਲਿਆ ਤੇ ਫਿਰ ਬਹੁਤ ਸਾਰੇ ਜਿਹੜੇ ਜਾਚਕ ਸਨ, ਜਿਹੜੇ ਮੰਗਣ ਵਾਲੇ ਸਨ, ਉਹ ਸਤਿਗੁਰਾਂ ਦੇ ਦੁਆਰੇ ਪਹੁੰਚੇ। ਡੋਮ ਪਾਟ ਤੇ ਆਦ ਗਣ ਗੁਰ ਕੇ ਗੁਣ ਗਾਏ। ਭਾਵ ਕੇ ਜਿਹੜੇ ਡੂਮ ਨੇ ਜਿਹੜੇ ਪਾਠ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਹੁਤਾ ਜਿਆਦਾ ਹੀ ਗੁਣਾਂ ਦਾ ਗਾਣ ਕਰਦੇ ਨੇ। ਡੂਮ ਆਖਿਆ ਜਾਂਦਾ ਹੈ ਮਰਾਸੀਆਂ ਨੂੰ। ਕਿਤਕ ਕਵੀਸ਼ਰ ਆਏਗੇ ਰਚ ਰੁਚਰ ਕਵਿਤਾ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਸਾਰੇ ਜਿਹੜੇ ਕਵੀਸ਼ਰ ਨੇ ਉਹ ਬਹੁਤ ਸੁੰਦਰ ਕਵਿਤਾ ਨੂੰ ਲਿਖ ਕੇ ਲਿਆਏ ਨੇ, ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਵੀ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਜ਼ਿਆਦਾ ਸ਼ੌਕ ਸੀ ਲਿਖਣ ਦਾ। ਕਵੀ ਬਹੁਤ ਜ਼ਿਆਦਾ ਸਤਿਗੁਰਾਂ ਨੇ ਆਪਣੇ ਦਰਬਾਰ ਦੇ ਵਿੱਚ ਰੱਖੇ ਵੀ ਹੋਏ ਸਨ। ਇਤਿਹਾਸ ਦੇ ਵਿੱਚ 52 ਕਵੀਆਂ ਦਾ ਜ਼ਿਕਰ ਆਉਂਦਾ ਹੈ ਕਿ ਸ਼੍ਰੋਮਣੀ ਚੁਣ ਚੁਣ ਕੇ ਸਤਿਗੁਰਾਂ ਨੇ 52 ਕਵੀ ਆਪਣੇ ਦਰਬਾਰ ਦੇ ਵਿੱਚ ਰੱਖੇ ਹੋਏ ਸਨ। ਇਸ ਕਰਕੇ ਜਿਹੜਾ ਕਵਿਤਾ ਲਿਖਦਾ ਸੀ ਸਤਿਗੁਰੂ ਜੀ ਉਹਦੇ ਤੇ ਬੜੇ ਪ੍ਰਸੰਨ ਹੁੰਦੇ ਸਨ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਵੀਸ਼ਰ ਜਿਹੜੇ ਨੇ ਜਿਹੜੇ ਕਵੀ ਨੇ ਉਹ ਕਵਿਤਾ ਦੇ ਵਿੱਚ ਲਿਖ ਕੇ ਸਤਿਗੁਰਾਂ ਦੇ ਜਸ ਨੂੰ ਲਿਆਏ ਨੇ ਤੇ ਸਤਿਗੁਰੂ ਜੀ ਸੁਣ ਕੇ ਬੜੇ ਪ੍ਰਸੰਨ ਹੁੰਦੇ ਨੇ। ਬਖਸ਼ੈ ਦਿਨ ਪ੍ਰਤੀ ਸਤਿਗੁਰੂ ਮਨ ਭਾਵਤ ਬਿਤਾ। ਇਹਨਾਂ ਕਵੀਸ਼ਰਾਂ ਨੂੰ ਇਹਨਾਂ ਕਵੀਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤਾ ਜ਼ਿਆਦਾ ਧਨ ਪਦਾਰਥ ਦਿੰਦੇ ਸਨ ਆਪਣੇ ਮਨ ਦੀ ਖੁਸ਼ੀ ਦੇ ਨਾਲ। ਭੋਖਣ ਪਾਏ ਸਵਰਨ ਕੇ ਹੈ ਅਦਕ ਸਜਾਵੈ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਨੇ ਦੇ ਗਹਿਣੇ ਪਾ ਕੇ ਬਹੁਤਿਆਂ ਸਾਰਿਆਂ ਘੋੜਿਆਂ ਨੂੰ ਇੱਕ ਦਿਨ ਸ਼ਿੰਗਾਰਿਆ ਗਿਆ। ਜਿਸ ਪਰ ਹੋਏ ਪ੍ਰਸੰਨ ਗੁਰ ਤਤਕਾਲ ਦੇਵਾਵੈ। ਭਾਵ ਕਿ ਜਿਹੜੇ ਵੀ ਸਿੱਖ ਦੇ ਉੱਤੇ ਸਤਿਗੁਰੂ ਜੀ ਬਹੁਤਾ ਹੀ ਜ਼ਿਆਦਾ ਪ੍ਰਸੰਨ ਹੋ ਜਾਂਦੇ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਤਕਾਲ ਹੀ ਸੋਨੇ ਦੇ ਗਹਿਣਿਆਂ ਦੇ ਨਾਲ ਸ਼ਿੰਗਾਰਿਆ ਹੋਇਆ ਘੋੜਾ ਸਤਿਗੁਰੂ ਜੀ ਉਸ ਸਿੱਖ ਨੂੰ ਦੇ ਦਿੰਦੇ ਸਨ। ਕਰ ਚੋਜ ਬਹੁ ਮੌਜ ਕੇ ਸਭ ਰੋਜ ਗੁਸਾਈ। ਕਵੀ ਜੀ ਲਿਖਦੇ ਨੇ ਕਿ ਦਿਨ ਪ੍ਰਤੀ ਦਿਨ ਹਰ ਰੋਜ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੇਕਾਂ ਪ੍ਰਕਾਰ ਦੇ ਕੌਤਕ ਤੇ ਚੋਜ ਕਰਦੇ ਸਨ ਆਪਣੀ ਮਰਜ਼ੀ ਦੇ ਮੁਤਾਬਕ। ਚਲੀ ਦਾਨ ਤਾਰਾ ਮਹਾ ਕੋ ਸਕੈ ਗਿਨਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਦਾਨ ਦੀ ਧਾਰਾ ਬਹੁਤ ਹੀ ਜ਼ਿਆਦਾ ਇਸ ਤਰ੍ਹਾਂ ਚੱਲੀ ਹੈ ਜਿਵੇਂ ਕਿ ਨਦੀ ਦਾ ਪ੍ਰਵਾਹ ਚੱਲਦਾ ਹੋਵੇ। ਕਵੀ ਜੀ ਲਿਖਦੇ ਨੇ ਕੋ ਸਕੈ ਗਿਨਾਈ, ਭਾਵ ਕਿ ਜਿੰਨਾ ਦਾਨ ਸਤਿਗੁਰਾਂ ਨੇ ਪ੍ਰਦਾਨ ਕੀਤਾ ਇਸ ਨੂੰ ਕੋਈ ਕਵੀ ਕਿਸ ਤਰੀਕੇ ਦੇ ਨਾਲ ਲਿਖ ਕੇ ਬਿਆਨ ਕਰ ਸਕਦਾ। ਦੇਸ਼ ਦੇਸ਼ ਤੇ ਸੰਗਤਾਂ ਆਵੇ ਗਨ ਰਾਗੀ। ਇਸ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਤੋਂ ਬਹੁਤੀਆਂ ਸਾਰੀਆਂ ਸੰਗਤਾਂ ਪਹੁੰਚਦੀਆਂ ਸਨ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਤੇ ਬਹੁਤੇ ਸਾਰੇ ਰਾਗੀ ਵੀ ਆਉਂਦੇ ਸਨ। ਸ਼ਸਤਰ ਤੁਰੰਗਮ ਅਰਪਤੇ ਦਰਸਤ ਬੜ ਭਾਗੀ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਥਿਆਰ ਅਰਪਣ ਹੁੰਦੇ ਸਨ। ਇਸ ਤੋਂ ਇਲਾਵਾ ਸੰਗਤਾਂ ਦੇ ਵੱਲੋਂ ਘੋੜੇ ਅਰਪਣ ਕੀਤੇ ਜਾਂਦੇ ਸਨ ਤੇ ਵੱਡੇ ਭਾਗਾਂ ਵਾਲੇ ਇਸ ਤਰ੍ਹਾਂ ਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਕੇ ਸਤਿਗੁਰਾਂ ਦੀ ਖੁਸ਼ੀ ਨੂੰ ਪ੍ਰਾਪਤ ਕਰਦੇ ਸਨ।
ਪੁਰਮੈ ਮਨ ਕੀ ਕਾਮਨਾ ਜਸ ਗਾਵਤ ਜਾਤੇ।
ਸੰਗਤਾਂ ਦੇ ਮਨ ਦੀਆਂ ਜਿਹੜੀਆਂ ਕਾਮਨਾਵਾਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਪੂਰੀਆਂ ਹੁੰਦੀਆਂ ਸਨ ਤੇ ਸਾਰੇ ਦੇ ਸਾਰੇ ਕਾਮਨਾ ਦੀ ਪੂਰਤੀ ਕਰਾ ਕੇ ਸਤਿਗੁਰਾਂ ਦਾ ਜਸ ਗਾਉਂਦੇ ਹੀ ਘਰਾਂ ਨੂੰ ਵਾਪਸ ਪਰਤਦੇ ਸਨ।
ਅਦ ਕੈ ਵਧਿਓ ਪ੍ਰਤਾਪ ਤਬ ਸਿੱਖ ਜਨ ਸੁਖ ਰਾਤੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਸਤਿਗੁਰਾਂ ਦਾ ਬਹੁਤ ਹੀ ਵੱਡਾ ਜਿਹੜਾ ਪ੍ਰਤਾਪ ਸੀ ਉਹ ਵਧਿਆ ਸਿੱਖ ਜਨ ਸੁਖ ਰਾਤੇ। ਕਹਿਣ ਤੋਂ ਭਾਵ ਹੈ ਕਿ ਸੁਖਾਂ ਦੇ ਵਿੱਚ ਸਾਰੇ ਸਿੱਖ ਸੇਵਕ ਰਤੇ ਗਏ ਰੰਗੇ ਗਏ।
ਗਾਵੈ ਢਾਡੀ ਵਾਰ ਕਾ ਜਸ ਕਹਿ ਬਣਾਈ।
ਇਸ ਤੋਂ ਇਲਾਵਾ ਜਿਹੜੇ ਢਾਡੀ ਨੇ ਉਹ ਸੂਰਮਿਆਂ ਦੀਆਂ ਵਾਰਾਂ ਨੂੰ ਗਾਉਂਦੇ ਨੇ।
ਸੁਣਤ ਹੋਤੀ ਉਤਸ਼ਾਹ ਔਰ ਪਟ ਬੈਠੈ ਆਈ।
ਇਹਨਾਂ ਜੰਗੀ ਵਾਰਾਂ ਨੂੰ ਜਿਹੜੇ ਸਤਿਗੁਰਾਂ ਦੇ ਸੂਰਮੇ ਨੇ ਉਹ ਬੈਠ ਕੇ ਮਨ ਦੇ ਉਤਸ਼ਾਹ ਦੇ ਨਾਲ ਸੁਣਦੇ ਨੇ।
ਮਾਰ ਬਕਾਰਾਂ ਬਹੁ ਕਰ ਸਤ ਗੁਰਨ ਸੁਨਾਵੈ। ਉੱਚੀ ਉੱਚੀ ਜੈਕਾਰੇ ਲਾਉਂਦੇ ਨੇ। ਇਸ ਤੋਂ ਇਲਾਵਾ ਸਤਿਗੁਰਾਂ ਦੇ ਉਹ ਸੂਰਮੇ ਜਿਨ੍ਹਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵੱਧਦਾ ਹੈ, ਉਹ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਸੁਣਾ ਕੇ ਇੰਜ ਕਹਿੰਦੇ ਨੇ, ਲੂਟੈ ਅਵ ਸ੍ਰੀ ਨਗਰ ਕੋ ਸ੍ਰੀ ਮੁਖ ਫਰਮਾਵੈ। ਸਤਿਗੁਰਾਂ ਨੂੰ ਅਰਜ ਕਰਦੇ ਨੇ ਸਿੱਖ ਸਤਿਗੁਰਾਂ ਦੇ ਕਿ ਸੱਚੇ ਪਾਤਸ਼ਾਹ ਜੇਕਰ ਤੁਹਾਡਾ ਹੁਕਮ ਹੋਵੇ ਤੇ ਸ੍ਰੀ ਨਗਰ ਨੂੰ ਜਾ ਕੇ ਲੁੱਟ ਲਈਏ। ਸੱਚੇ ਪਾਤਸ਼ਾਹ ਕਿਰਪਾ ਕਰਕੇ ਹੁਕਮ ਦਿਓ। ਫਤਿਹ ਸ਼ਾਹ ਕੋ ਪਕੜ ਕੇ ਪ੍ਰਭ ਚਰਨੀ ਪਾਵੈ। ਕਹਿੰਦੇ ਨੇ ਸੱਚੇ ਪਾਤਸ਼ਾਹ ਜੇਕਰ ਤੁਹਾਡਾ ਹੁਕਮ ਹੋਵੇ ਤੇ ਰਾਜੇ ਫਤਿਹ ਸ਼ਾਹ ਨੂੰ ਬੰਦੀ ਬਣਾ ਕੇ ਕੈਦੀ ਬਣਾ ਕੇ ਤੁਹਾਡੇ ਚਰਨਾਂ ਦੇ ਅੱਗੇ ਸੁੱਟ ਦਈਏ, ਜਿਹੜਾ ਕਿ ਰਣ ਭੂਮੀ ਦੇ ਵਿੱਚੋਂ ਆਪਣੇ ਪ੍ਰਾਣਾਂ ਨੂੰ ਬਚਾ ਕੇ ਦੌੜ ਗਿਆ। ਬਾਈ ਸਤਾਰ ਪਹਾੜ ਕੀ ਜੀਤ ਫਿਰ ਆਵੈ। ਜੇਕਰ ਤੁਹਾਡਾ ਹੁਕਮ ਹੋਵੇ ਤੇ ਪਹਾੜੀ ਰਾਜਿਆਂ ਦੇ ਉੱਤੇ ਅਸੀਂ ਚੜਾਈ ਕਰੀਏ ਤੇ 22 ਹੀ ਧਾਰਾਵਾਂ ਦੇ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਸਾਰਿਆਂ ਨੂੰ ਜਿੱਤਣ ਤੋਂ ਬਾਅਦ ਹੀ ਤੁਹਾਡਾ ਆਣ ਕੇ ਦਰਸ਼ਨ ਕਰਾਂਗੇ। ਉਤਸ਼ਾਹ ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਛੀਨੈ ਤੁਰਕਣ ਰਾਜ ਕਾ ਨੀਹਲ ਸਭ ਦੇਸ਼ਾ। ਸਤਿਗੁਰਾਂ ਨੂੰ ਸਿੱਖ ਅਰਜ ਕਰਦੇ ਨੇ ਕਿ ਸੱਚੇ ਪਾਤਸ਼ਾਹ ਜੇਕਰ ਤੁਹਾਡੀ ਆਗਿਆ ਹੋਵੇ ਤੇ ਤੁਰਕਾਂ ਤੋਂ ਰਾਜ ਭਾਗ ਖੋ ਲਈਏ, ਨੀਹਲ ਸਭ ਦੇਸ਼ਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਨੀਹਲ ਜਿਹੜਾ ਇਲਾਕਾ ਹੈ ਉਸ ਨੂੰ ਵੀ ਜਾ ਕੇ ਜਿੱਤ ਲਈਏ। ਨੀਵਾਂ ਦੇਸ਼ ਜਿੱਥੇ ਪਹਾੜ ਮੁੱਕਦੇ ਹਨ ਉਹ ਲਾਗ ਲਾਗ ਦਾ ਦੇਸ਼ ਸ਼ਿਵਾਲਕ ਤੇ ਹਿਮਾਲਿਆ ਦੇ ਵਿਚਾਲੇ ਤੇ ਸ਼ਿਵਾਲਕ ਦੇ ਆਸੇ ਪਾਸੇ, ਇਸ ਸਾਰੇ ਨੂੰ ਆਖਿਆ ਜਾਂਦਾ ਨੀਹਲ। ਕਹਿੰਦੇ ਨੇ ਜੇਕਰ ਤੁਹਾਡੀ ਆਗਿਆ ਹੋਵੇ ਤੇ ਇਸ ਸਾਰੇ ਇਲਾਕੇ ਨੂੰ ਜਿੱਤ ਲਿਆ ਜਾਏਗਾ। ਜਿਣ ਹੈ ਬੁਰੀਆ ਦਾਮਲਾ ਪੁਰ ਅਪਰ ਵਿਸ਼ੇਸ਼ਾ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਅਸੀਂ ਜਿੱਤਾਂਗੇ ਬੁੜੀਆ ਇਲਾਕੇ ਨੂੰ, ਇਸ ਤੋਂ ਇਲਾਵਾ ਦਾਮਲੇ ਨੂੰ। ਬੁੜੀਆ ਉਹ ਨਗਰ ਸੀ ਜਿੱਥੇ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਚਿਰ ਨਿਵਾਸ ਕੀਤਾ। ਕਵੀ ਸੰਤੋਖ ਸਿੰਘ ਜੀ ਦਾ ਪਿੰਡ ਸੀ ਜਿਹਦਾ ਨਾਮ ਸੀ ਬੁੜੀਆ। ਕਹਿੰਦੇ ਨੇ ਉਸ ਇਲਾਕੇ ਨੂੰ ਵੀ ਜਿੱਤਾਂਗੇ। ਦਾਮਲਾਪੁਰ ਅਪਰ ਵਿਸ਼ੇਸ਼ਾ, ਇਸ ਤੋਂ ਇਲਾਵਾ ਜਿਹੜੀ ਦਾਮਲਾਪੁਰੀ ਹੈ ਉਸ ਨੂੰ ਵੀ ਜਿੱਤਾਂਗੇ। ਦਾਮਲਾ ਉਹ ਪਿੰਡ ਸੀ ਜਿੱਥੋਂ ਦੇ ਪਠਾਨ ਪੀਰ ਬੁੱਧੂ ਸ਼ਾਹ ਨੇ ਸਤਿਗੁਰਾਂ ਦੇ ਕੋਲ ਨੌਕਰ ਲਿਖਵਾਏ ਸਨ, ਜਿਨ੍ਹਾਂ ਦਾ ਪਿੱਛੇ ਜ਼ਿਕਰ ਆ ਚੁੱਕਿਆ। ਪੁਣ ਲਾਹੌਰ ਕੋ ਲੂਟ ਕਰ ਦਿੱਲੀ ਹਮ ਜਾਵੇ। ਕਹਿੰਦੇ ਨੇ ਕੇਸ ਤੋਂ ਬਾਅਦ ਲਾਹੌਰ ਨੂੰ ਲੁੱਟਣ ਤੋਂ ਬਾਅਦ ਫਿਰ ਅਸੀਂ ਦਿੱਲੀ ਦੇ ਉੱਤੇ ਕਬਜ਼ਾ ਕਰਾਂਗੇ। ਪਾਏ ਠੌਰ ਤੁਰ ਕਾਨਪੁਰ ਰਣ ਕਰ ਕਰ ਕਾਵੈ। ਸਿੱਖ ਕਹਿੰਦੇ ਨੇ ਕਿ ਰਣ ਕਰ ਕਰਕੇ ਜੰਗ ਲੜ ਲੜ ਕੇ ਅਸੀਂ ਸੱਚੇ ਪਾਤਸ਼ਾਹ ਜੀ ਇਹਨਾਂ ਸਾਰਿਆਂ ਤੁਰਕਾਂ ਨੂੰ ਜਿੱਤ ਲਵਾਂਗੇ। ਪਾਏ ਠੌਰ ਤੁਰ ਕਾਨਪੁਰ ਭਾਵ ਕੇ ਤੁਰਕਾਣੀ ਜ਼ੋਰ ਵਾਲੇ ਨਗਰਾਂ ਦੇ ਵਿੱਚ ਅਸੀਂ ਆਪਣਾ ਠਾਣਾ ਪਾਵਾਂਗੇ। ਹੁਕਮ ਨ ਕਰੋ ਜੇ ਦੂਰ ਕਾ ਤੋ ਇਤ ਦੇਸ਼ਕ ਨਿਕਾ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਦੀਆਂ ਅਰਜ਼ਾਂ ਕੀਤੀਆਂ ਤੇ ਸਤਿਗੁਰਾਂ ਨੇ ਕੋਈ ਉੱਤਰ ਨਾ ਦਿੱਤਾ, ਫਿਰ ਕਹਿੰਦੇ ਨੇ ਕਿ ਜੇਕਰ ਇਹਨਾਂ ਇਲਾਕਿਆਂ ਨੂੰ ਨਹੀਂ ਜਿੱਤਣਾ ਤੇ ਕਮ ਸੇ ਕਮ ਸੱਚੇ ਪਾਤਸ਼ਾਹ ਇਹਨਾਂ ਕੇ ਇਲਾਕਾ ਤੇ ਜ਼ਰੂਰ ਜਿੱਤਣਾ ਬਣਦਾ ਜਿਹੜਾ ਸਾਡੇ ਰਸਤੇ ਦੇ ਵਿੱਚ ਹੀ ਪੈਂਦਾ। ਕਹਿੰਦੇ ਨੇ ਆਨੰਦਪੁਰ ਲੱਗ ਪਾਵਟਾ ਇੱਕ ਰਾਜ ਅਸ਼ੇਸ਼ਾ। ਭਾਵ ਕੇ ਆਨੰਦਪੁਰ ਤੋਂ ਲੈ ਕੇ ਇਹ ਜਿਹੜਾ ਪੌਂਟਾ ਨਗਰ ਹੈ ਇਹਦੇ ਵਿਚਕਾਰ ਕੋਈ ਵੀ ਹੋਰ ਹੋਣਾ ਨਹੀਂ ਚਾਹੀਦਾ। ਭਾਵ ਕੇ ਇਸ ਰਸਤੇ ਦੇ ਵਿੱਚ ਸਾਡਾ ਹੀ ਰਾਜ ਹੋਣਾ ਚਾਹੀਦਾ, ਰਸਤੇ ਦੇ ਵਿੱਚ ਕੋਈ ਰਾਜਾ ਤੇ ਰਜਵਾੜਾ ਰਹਿਣ ਨਹੀਂ ਦੇਣਾ।
ਠਾਕੁਰਾਈ ਇਨ ਬੀਚ ਜੇ ਸਭ ਮਾਰ ਨਿਕਾਰੈ।
ਕਹਿੰਦੇ ਨੇ ਕਿ ਜਿੰਨੇ ਵੀ ਠੁਕਰਾਈ ਧਾਰਨ ਕਰਦੇ ਨੇ ਇਸ ਇਲਾਕੇ ਦੇ ਵਿੱਚ ਉਹਨਾਂ ਨੂੰ ਅਸੀਂ ਰਹਿਣ ਨਹੀਂ ਦਿਆਂਗੇ, ਮਾਰ ਕੇ ਭਜਾ ਦਿਆਂਗੇ।
ਸੁਖ ਸੋਇਆਵਣ ਜਾਨ ਹੋਏ ਨਿਜ ਦੇਸ਼ ਮਜਾਰੈ।
ਕਹਿੰਦੇ ਨੇ ਸੱਚੇ ਪਾਤਸ਼ਾਹ ਪੌਂਟਾ ਵੀ ਤੁਹਾਡੀ ਨਗਰੀ ਹੈ, आनंदपुर भी तुहाडी नगरी है, इस करके आउणा ते जाणा दोवां नगरां दे विच सौखा हो जाएगा, क्योंकि रस्ते दे विच कोई विरोधी रहन नहीं देंगे। प्रभु जी दी जय, हुक्म को उमड़े दल सारा। कहिंदे ने हे सतगुरु सच्चे पातशाह जी, कृपा करके तुसी हुक्म करो तां कि तुहाडा सारे दा सारा दल चढ़ के जावे। फतेह कर जब बजे गो रणजीत नगारा। कहिंदे ने तुहाडे हुक्म दे नाल जावांगे, फिर जित दी प्राप्ति करांगे, ते जदों जित दी प्राप्ति होवेगी फिर सच्चे पातशाह रणजीत नगारा उच्ची खड़केगा। सूर चलाकण बाक को सुन प्रभ दे तीरा। कवि संतोख सिंह जी लिखते ने कि अपने सूरमियां दियां जदों चलाकी भरियां इस तरह दियां गल्लां सुनियां ते फिर सतगुरु गोविंद सिंह सच्चे पातशाह जी उन्हां नूं तीरे देण दा यतन कर देण। पिखो खेल कर तार के ठहरो बर बीरा। सतगुरु सच्चे पातशाह जी कहिंदे ने हे मेरे सूरमियो, जरा कु रुक जाओ, जरा कु ठहर जावो, जेड़ा करतार है जो परमेश्वर है ओ किस तरह दी खेड पसारदा है, जरा उस दे वल ख्याल करो।
नहीं तारो बहु शीघ्रता अस केत रजाई।
सतगुरु सच्चे पातशाह जी कहिंदे ने कि तुहानू बहुत ही ज्यादा शीघ्रता पाप के बहुत ही ज्यादा काली करनी नहीं चाहिए। असकेत रजाई, असकेत तो पाप है अकाल पुरख। सतगुरु जी कहिंदे ने कि अकाल पुरख दी की रजा है, उस दी की मर्जी है, जरा ओदे वल ध्यान मारो।
ज्यों ज्यों होए त्यों त्यों करो सिमरो सुख दाई।
कहिंदे ने कि जिवें जिवें अकाल पुरख दी आग्या होवेगी तिवें तिवें असीं करांगे। करो सिमरो सुखदाई, इस करके सिमरो सुखां दा दान देन वाले अकाल पुरख नूं ते देखो कि अकाल पुरख अगे आउण वाले समें दे विच साडे तों की करवाउंदा।
कहां बात इस देश की जो चाहत लीना।
सतगुरु गोविंद सिंह सच्चे पातशाह जी कहिंदे ने की गल करदे हो इन्हां छोटे छोटे इलाकियां नूं जितण दी कि असीं इन्हां इलाकियां नूं जित लईए।
कहिंदे ने तरा राज लै दैह हौं भोगो सुख पीना।
इन्हां छोटिआं इलाकियां दी सतगुरु जी कहिंदे ने कि तुसीं की गल करदे हो। सतगुरु सच्चे पातशाह जी कहिंदे ने कि मैं ते तुहानूं सारिआं सिखां नूं इस धरती दा राज लै के देवांगा ते तुसीं जिंदगी भर वड्डे सुखां नूं भोगोगे।
किले कोट कायम कर दल वदे बिसाला।
सतगुरु गोविंद सिंह जी कहिंदे ने कि अगले आउण वाले समें दे विच बड़े किले बनणगे, बड़े कोटां नूं असीं कायम करांगे ते बहुत वड्डी फौज साडी होर भी ज्यादा वधे।
जह जह मेरे दास बड़ फैल जग जाला।
सतगुरु गोविंद सिंह जी कहिंदे ने कि जगह जगह दे उत्ते मेरे जिहड़े दास ने ओही वड्डे बन के दुनिया दे उत्ते फैल जाणगे।
जो राजा होए चौधरी पर है सब हाला।
सतगुरु जी कहिंदे ने कि जिन्ने भी वड्डे वड्डे चौधरी ते राजे ने रजवाड़े ने ये सारे दे सारे ओ समय जदों साडा राज होवेगा ये हाला भरणगे, पाप के ते मामला अदा करया करनगे साडे दरबार दे विच आण के।
वादा प्रताप बिलंदही एह जब काला।
सतगुरु जी कहिंदे ने कि बहुत वड्डा जिहड़ा प्रताप है ओ गुरु करदा वधेगा एह जब काला। पर सतगुरु जी कहिंदे ने सारा कुछ उदों ही होवेगा जदों ओ समा आवेगा।
साचे साहिब के तुम्हें दैहो लर लाए।
इस तों इलावा सतगुरु गोविंद सिंह सच्चे पातशाह जी कहिंदे ने कि जो सच्चा साहिब है ओदे लड़दे नाल मैं तुहानूं ला देंगा। सच्चे साहिब तों भाव है अकाल पुरख। सतगुरु गोविंद सिंह जी कहिंदे ने कि अकाल पुरख दे लड़दे नाल मैं तुहानूं ला के जावांगा। ਹੁਣ ਇੱਥੇ ਥੋੜੀ ਜਿਹੀ ਵਿਚਾਰ ਕਰਨ ਦੀ ਲੋੜ ਹੈ। ਸੱਚਾ ਸਹਿਬ ਹੈ ਅਕਾਲ ਪੁਰਖ, ਜਿਹੜਾ ਨਿਰੰਕਾਰ ਹੈ, ਜਿਹਨੂੰ ਅਕਾਲ ਪੁਰਖ ਆਖਿਆ ਜਾਂਦਾ ਹੈ, ਤੇ ਦੂਸਰੇ ਪਾਸੇ ਸਰੀਰ ਧਾਰੀ ਨੇ ਸਤਿਗੁਰੂ ਗੋਬਿੰਦ ਸਿੰਘ ਜੀ। ਹੁਣ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਇਹ ਬਚਨ ਕਰ ਰਹੇ ਨੇ ਕਿ ਮੈਂ ਤੁਹਾਨੂੰ ਅਕਾਲ ਪੁਰਖ ਦੇ ਲੜ ਲਾ ਕੇ ਜਾਣਾ, ਤੇ ਜਿਸ ਤਰ੍ਹਾਂ ਸਾਡੀ ਮਾਨਤਾ ਹੈ ਅਸੀਂ ਦੋ ਪ੍ਰਕਾਰ ਦੇ ਨਾਲ ਇਸ ਗੱਲ ਨੂੰ ਮੰਨਦੇ ਹਾਂ। ਵਿਦਵਾਨ ਦੋ ਪ੍ਰਕਾਰ ਦੇ ਨਾਲ ਮੰਨਦੇ ਨੇ। ਇੱਕ ਵਿਦਵਾਨ ਤੇ ਇਹ ਕਹਿੰਦੇ ਨੇ ਕਿ ਜੋ ਅਕਾਲ ਪੁਰਖ ਹੈ ਉਹੀ ਗੁਰੂ ਦਾ ਅਵਤਾਰ ਧਾਰਨ ਕਰਕੇ ਆਉਂਦਾ ਹੈ, ਭਾਵ ਕਿ ਅਕਾਲ ਪੁਰਖ ਗੁਰੂ ਹੀ ਹੁੰਦਾ ਹੈ। ਤੇ ਦੂਸਰੇ ਜਿਹੜੇ ਵਿਦਵਾਨ ਨੇ ਉਹ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ ਇਸ ਤਰ੍ਹਾਂ ਕਹਿੰਦੇ ਨੇ ਕਿ ਜਿਹੜਾ ਅਕਾਲ ਪੁਰਖ ਹੈ ਉਹ ਕਿਸੇ ਨੂੰ ਭੇਜਦਾ ਹੈ, ਭਾਵ ਕਿ ਆਪ ਨਹੀਂ ਆਉਂਦਾ, ਨਿਰੰਕਾਰ ਗੁਰੂ ਬਣਾ ਕੇ ਧਰਤੀ ਦੇ ਉੱਤੇ ਭੇਜਦਾ ਹੈ। ਇਹਦੇ ਵਾਸਤੇ ਬਹੁਤ ਸਾਰੇ ਪ੍ਰਮਾਣ ਨੇ। ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ ਕਿ ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਬ ਦੇਹ ਧਰਤ ਅਵਤਾਰਾ। ਇਹ ਪ੍ਰਮਾਣ ਹੈ ਉਸ ਪੱਖ ਦੇ ਵਿੱਚ ਕਿ ਜਦੋਂ ਜਦੋਂ ਵੀ ਧਰਤੀ ਦੇ ਉੱਤੇ ਧਰਮ ਦੀ ਹਾਨੀ ਹੁੰਦੀ ਹੈ, ਧਰਮ ਦਾ ਵਿਨਾਸ਼ ਹੁੰਦਾ ਹੈ, ਉਦੋਂ ਉਦੋਂ ਅਕਾਲ ਪੁਰਖ ਸਵੈਮ ਹੀ ਆਪਣੇ ਅਵਤਾਰ ਨੂੰ ਧਾਰਨ ਕਰਕੇ ਧਰਤੀ ਤੇ ਆਉਂਦਾ ਹੈ। ਇਸ ਕਰਕੇ ਸਤਿਗੁਰੂ ਨੂੰ ਅਸੀਂ ਅਕਾਲ ਪੁਰਖ ਕਹਿੰਦੇ ਹਾਂ। ਇਸ ਤੋਂ ਇਲਾਵਾ ਗੁਰਬਾਣੀ ਦੇ ਵਿੱਚ ਹੋਰ ਵੀ ਪਾਠ ਆਉਂਦਾ ਹੈ, ਪਾਰ ਬ੍ਰਹਮ ਗੁਰ ਨਾਹੀ ਭੇਦ, ਭਾਵ ਕੇ ਪਾਰ ਬ੍ਰਹਮ ਦੇ ਵਿੱਚ, ਅਕਾਲ ਪੁਰਖ ਦੇ ਵਿੱਚ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੈ, ਭਾਵ ਕੇ ਅਕਾਲ ਪੁਰਖ ਤੇ ਸਤਿਗੁਰੂ ਸਰੀਰ ਧਾਰੀ ਇੱਕੋ ਹੀ ਚੀਜ਼ ਨੇ। ਪਰ ਇਸ ਤੋਂ ਇਲਾਵਾ ਜੇਕਰ ਦੂਸਰੇ ਪੱਖ ਨੂੰ ਵੇਖਿਆ ਜਾਵੇ ਤੇ ਉਹਦੇ ਵਿੱਚ ਵੀ ਪ੍ਰਮਾਣ ਬਹੁਤ ਸਾਰੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦਸਮ ਗ੍ਰੰਥ ਦੇ ਵਿੱਚ ਇਸ ਤਰ੍ਹਾਂ ਅੰਕਿਤ ਕਰਦੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਅਕਾਲ ਪੁਰਖ ਨੇ ਮੈਨੂੰ ਬੁਲਾਇਆ ਤੇ ਅਕਾਲ ਪੁਰਖ ਨੇ ਮੈਨੂੰ ਹੁਕਮ ਕੀਤਾ, ਅਕਾਲ ਪੁਰਖ ਨੇ ਮੈਨੂੰ ਆਖਿਆ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਕਾਲ ਪੁਰਖ ਨੇ ਮੈਨੂੰ ਬੁਲਾਇਆ ਤੇ ਅਕਾਲ ਪੁਰਖ ਨੇ ਮੈਨੂੰ ਆਖਿਆ ਕਿ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਨਿਵਾਜਿਆ ਹੈ, ਮੈਂ ਤੈਨੂੰ ਭੇਜਣਾ ਚਾਹੁੰਦਾ ਹਾਂ ਮਾਤ ਲੋਕ ਦੇ ਉੱਤੇ ਤਾਂ ਕਿ ਤੂੰ ਧਰਮ ਦਾ ਪ੍ਰਚਾਰ ਕਰ। ਹੁਣ ਜੇਕਰ ਸਤਿਗੁਰਾਂ ਦੇ ਇਸ ਬਚਨ ਨੂੰ ਵੇਖਿਆ ਜਾਵੇ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਤੇ ਇਹ ਸਿੱਧ ਕਰਦੇ ਨੇ ਕਿ ਅਕਾਲ ਪੁਰਖ ਗੁਰੂ ਨੂੰ ਭੇਜਦਾ, ਕਿਉਂਕਿ ਆਪ ਲਿਖ ਰਹੇ ਨੇ ਮੈਨੂੰ ਭੇਜਿਆ, ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਅਕਾਲ ਪੁਰਖ ਦਾ ਸਰੂਪ ਮੰਨਦੇ ਹਾਂ, ਇਸ ਕਰਕੇ ਕਹਿੰਦੇ ਹਾਂ ਉਹ ਸਤਿਗੁਰੂ ਹੈ, ਤੇ ਸਤਿਗੁਰੂ ਜੀ ਸਵੈਮ ਲਿਖ ਰਹੇ ਨੇ ਮੈਨੂੰ ਭੇਜਿਆ ਗਿਆ। ਇਸ ਕਰਕੇ ਪ੍ਰਮਾਣ ਦੋਵਾਂ ਪਾਸਿਆਂ ਦੇ ਲਗਾਤਾਰ ਮੌਜੂਦ ਨੇ ਗੁਰਬਾਣੀ ਦੇ ਵਿੱਚ। ਇਸ ਤੋਂ ਇਲਾਵਾ ਗੁਰਬਾਣੀ ਦੇ ਵਿੱਚ ਇਹ ਵੀ ਪਾਠ ਆਉਂਦਾ ਹੈ, ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਇਹ ਵੀ ਲਿਖਿਆ ਕਿ ਨਹੀਂ, ਜੋ ਨਾਰਾਇਣ ਹੈ, ਜੋ ਅਕਾਲ ਪੁਰਖ ਹੈ, ਉਹ ਦਰਅਸਲ ਆਪਣੀ ਹੀ ਕਲਾ ਨੂੰ ਧਾਰਨ ਕਰਕੇ ਜਗ ਦੇ ਵਿੱਚ ਅਵਤਰਿਤ ਹੋਇਆ, ਭਾਵ ਕਿ ਅਕਾਲ ਪੁਰਖ ਹੀ ਸਤਿਗੁਰੂ ਬਣਿਆ। ਇਸ ਕਰਕੇ ਅਕਾਲ ਪੁਰਖ ਹੀ ਸਤਿਗੁਰੂ ਹੈ, ਇਹਦੇ ਵਿੱਚ ਵੀ ਬਹੁਤ ਪ੍ਰਮਾਣ ਨੇ ਗੁਰਬਾਣੀ ਤੇ। ਇਸ ਤੋਂ ਇਲਾਵਾ ਅਕਾਲ ਪੁਰਖ ਆਪ ਨਹੀਂ ਆਉਂਦਾ, ਉਹ ਗੁਰੂ ਨੂੰ ਬਣਾ ਕੇ ਕਰਦਾ, ਇਹਦੇ ਵਿੱਚ ਵੀ ਬਹੁਤ ਸਾਰੇ ਪ੍ਰਮਾਣ ਨੇ। ਸਤਿਗੁਰੂ ਸਾਹਿਬਾਨਾਂ ਨੇ ਜਿਹੜੀ ਆਦਿ ਗ੍ਰੰਥ ਦੀ ਬਾਣੀ ਲਿਖੀ ਹੋਈ ਹੈ ਉਹਦੇ ਵਿੱਚ ਸਤਿਗੁਰੂ ਜੀ ਇੰਜ ਲਿਖਦੇ ਨੇ, ਸਤਿਗੁਰੂ ਜੀ ਲਿਖਦੇ ਨੇ, ਮੈਂ ਘੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਹੁਣ ਇਸ ਤੁਕ ਦਾ ਇਹ ਭਾਵ ਹੈ, ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਮੈਂ ਘੋਲ ਕਮਾਈ ਜਾਂਦਾ ਹਾਂ, ਮੈਂ ਵਾਰੇ ਜਾਂਦਾ ਹਾਂ ਉਸ ਸਤਿਗੁਰੂ ਮਿੱਤਰ ਤੋਂ, ਉਸ ਵਿਚੋਲੇ ਤੋਂ ਜਿਹਨੂੰ ਮਿਲ ਕੇ ਅਕਾਲ ਪੁਰਖ ਦੀ ਪਛਾਣ ਹੁੰਦੀ ਹੈ। ਹੁਣ ਇਸ ਤੁਕ ਦਾ ਭਾਵ ਇਹ ਹੈ ਕਿ ਅਕਾਲ ਪੁਰਖ ਨੂੰ ਮਿਲਣਾ ਹੈ ਤੇ ਜਿਹੜਾ ਗੁਰੂ ਹੈ ਉਹ ਵਿਚੋਲਾ ਬਣ ਕੇ ਅਕਾਲ ਪੁਰਖ ਨੂੰ ਮਿਲਾਉਂਦਾ ਹੈ, ਗੁਰੂ ਵਿਚੋਲਾ ਹੈ ਅਕਾਲ ਪੁਰਖ ਨੂੰ ਮਿਲਾਉਂਦਾ ਹੈ। ਇਹਦੇ ਵਾਸਤੇ ਪ੍ਰਮਾਣ ਦੇ ਵਾਸਤੇ ਮੈਂ ਤੁਹਾਡੇ ਸਨਮੁਖ ਇੱਕ ਸਾਖੀ ਪੇਸ਼ ਕਰਾਂਗਾ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ, ਇੱਕ ਰਾਜਾ ਆਪਣੇ ਵੱਡੇ ਰਾਜ ਭਾਗ ਨੂੰ ਕਰ ਰਿਹਾ ਸੀ, ਸਾਧੂ ਸੰਤ ਮਹਾਤਮਾ ਦੀ ਉਹਨੂੰ ਰਾਜੇ ਨੂੰ ਸੰਗਤ ਹੋਈ ਤੇ ਸਾਧੂ ਸੰਤ ਮਹਾਤਮਾ ਨੇ ਰਾਜੇ ਨੂੰ ਆਖਿਆ ਕਿ ਤੁਸੀਂ ਰਾਜਾ ਸਾਹਿਬ ਆਪਣੇ ਜਨਮ ਨੂੰ ਸਵਾਰੋ, ਬਹੁਤ ਲੰਮਾ ਸਮਾਂ ਹੋ ਗਿਆ, ਤੁਸੀਂ ਰਾਜ ਭਾਗ ਕਰਕੇ ਬੁੱਢੇ ਹੋ ਗਏ, ਹੁਣ ਤੁਸੀਂ ਰਾਜ ਭਾਗ ਦੇ ਖਿਆਲ ਨੂੰ ਛੱਡੋ ਤੇ ਪ੍ਰਭੂ ਦੀ ਬੰਦਗੀ ਕਰੋ। ਉਹਨਾਂ ਕੀਤੇ ਹੋਏ ਬਚਨਾਂ ਦਾ ਰਾਜੇ ਦੇ ਉੱਤੇ ਗਹਿਰਾ ਅਸਰ ਪਿਆ, ਮਹਾਤਮਾ ਦੀ ਗੱਲ ਨੂੰ ਉਸਨੇ ਪ੍ਰਵਾਨ ਕਰ ਲਿਆ, ਆਪਣਾ ਸਾਰਾ ਰਾਜ ਭਾਗ ਉਹਨੇ ਆਪਣੇ ਪੁੱਤਰ ਨੂੰ ਦੇ ਦਿੱਤਾ, ਭਾਵ ਕਿ ਆਪਣੀ ਜਗ੍ਹਾ ਦੇ ਉੱਤੇ ਆਪਣੇ ਪੁੱਤਰ ਨੂੰ ਉਸਨੇ ਰਾਜਾ ਬਣਾ ਦਿੱਤਾ ਤੇ ਆਪ ਉਸਨੇ ਆਪਣੇ ਸ਼ਾਹੀ ਕੱਪੜੇ ਲਾ ਕੇ ਭੰਗਵਾਂ ਭੇਸ ਬਣਾ ਕੇ ਤੇ ਜੰਗਲ ਦੇ ਵੱਲ ਤੁਰ ਪਿਆ ਕਿ ਮੈਂ ਅਕਾਲ ਪੁਰਖ ਦੀ ਪ੍ਰਾਪਤੀ ਕਰਨੀ ਹੈ, ਮੈਂ ਨਿਰੰਕਾਰ ਨੂੰ ਪਾਉਣਾ ਹੈ। ਜਦੋਂ ਥੋੜਾ ਹੀ ਰਾਜ ਮਹਿਲਾਂ ਦੇ ਵਿੱਚੋਂ ਬਾਹਰ ਗਿਆ ਤੇ ਮਨ ਦੇ ਵਿੱਚ ਖਿਆਲ ਆਇਆ ਕਿ ਜੰਗਲ ਦੇ ਵਿੱਚ ਮੈਂ ਕਿਸ ਤਰ੍ਹਾਂ ਰਵਾਂਗਾ, ਹੋ ਸਕਦਾ ਕਿ ਕਿਸੇ ਵੇਲੇ ਮੈਨੂੰ ਕੋਈ ਮੁਸੀਬਤ ਦਾ ਸਾਹਮਣਾ ਕਰਨਾ ਪੈ ਜਾਵੇ, ਇਸ ਕਰਕੇ ਮੈਨੂੰ ਚਾਹੀਦਾ ਕਿ ਕੁਝ ਧਨ ਪਦਾਰਥ ਆਪਣੇ ਨਾਲ ਲੈ ਕੇ ਜਾਵਾਂ। ਰਾਜਾ ਵਾਪਸ ਮਹਿਲਾਂ ਦੇ ਵਿੱਚ ਆਇਆ, ਆਪਣੇ ਪੁੱਤਰ ਨੂੰ ਆਖਿਆ ਕਿ ਪੁੱਤਰ ਮੈਨੂੰ ਕੁਝ ਮਾਇਆ ਦੇ ਦੇ ਤਾਂ ਕਿ ਜੇਕਰ ਕਦੇ ਔਕੜ ਦਾ ਸਮਾਂ ਬਣਿਆ ਤੇ ਮੈਂ ਮਾਇਆ ਦੀ ਵਰਤੋਂ ਕਰਕੇ ਆਪਣਾ ਗੁਜ਼ਾਰਾ ਚਲਾ ਲਵਾਂਗਾ। ਤੇ ਰਾਜੇ ਦੇ ਪੁੱਤਰ ਨੇ ਆਖਿਆ ਕਿ ਪਿਤਾ ਜੀ, ਤੁਸੀਂ ਥੋੜੇ ਪੈਸੇ ਕਿਉਂ ਖੜਨੇ ਨੇ? ਕਹਿੰਦਾ ਕਿ ਮੈਂ ਇਹਨੇ ਪੈਸੇ ਕਿੱਥੇ ਸਾਂਭਾਂਗਾ। ਤੇ ਰਾਜੇ ਦੇ ਪੁੱਤਰ ਨੇ ਇੱਕ ਬਹੁਤ ਬੇਸ਼ਕੀਮਤੀ ਹੀਰਾ, ਜਿਹੜਾ ਕਿ ਆਕਾਰ ਦੇ ਵਿੱਚ ਬਹੁਤ ਛੋਟਾ ਸੀ ਪਰ ਕੀਮਤ ਬਹੁਤੀ ਵਾਲਾ ਸੀ, ਰਾਜੇ ਦੇ ਪੁੱਤਰ ਨੇ ਆਪਣੇ ਪਿਤਾ ਨੂੰ ਹੀਰਾ ਦੇ ਦਿੱਤਾ। ਕਹਿੰਦਾ ਪਿਤਾ ਜੀ, ਇਹ ਤੁਹਾਨੂੰ ਸਾਂਭਣਾ ਵੀ ਸੌਖਾ ਹੋਵੇਗਾ ਤੇ ਕੀਮਤੀ ਵੀ ਬੜਾ ਹੈ, ਇਸ ਕਰਕੇ ਤੁਸੀਂ ਇਸ ਹੀਰੇ ਨੂੰ ਆਪਣੇ ਨਾਲ ਲੈ ਜਾਓ। ਆਪਣੀ ਧੋਤੀ ਦੀ ਕੰਨੀ ਦੇ ਨਾਲ ਰਾਜੇ ਨੇ ਉਹ ਹੀਰਾ ਬੰਨ ਲਿਆ ਤੇ ਫਿਰ ਜੰਗਲ ਦੇ ਵੱਲ ਚਲਾ ਗਿਆ ਕਿ ਮੈਂ ਆਰਾਧਨਾ ਕਰਨੀ ਹੈ, ਮੈਂ ਅਕਾਲ ਪੁਰਖ ਦੀ ਪ੍ਰਾਪਤੀ ਕਰਨੀ ਹੈ। ਤੇ ਜਦੋਂ ਐਸਾ ਹੋਇਆ, ਇਹ ਬਹੁਤ ਵੱਡੀ ਖਬਰ ਸਾਰੇ ਪਾਸੇ ਫੈਲ ਗਈ ਕਿ ਰਾਜੇ ਨੂੰ ਕਿਸੇ ਮਹਾਤਮਾ ਨੇ ਆਣ ਕੇ ਉਪਦੇਸ਼ ਦਿੱਤਾ। ਇੰਨਾ ਜ਼ਿਆਦਾ ਗਹਿਰਾ ਅਸਰ ਰਾਜੇ ਤੇ ਹੋਇਆ ਕਿ ਉਹ ਰਾਜ ਭਾਗ ਨੂੰ ਛੱਡ ਕੇ ਤੇ ਜੰਗਲਾਂ ਦੇ ਵੱਲ ਜਾ ਰਿਹਾ ਹੈ। ਤੇ ਇਹ ਵੀ ਸੁਣਿਆ ਕਿ ਰਾਜੇ ਨੇ ਕੋਈ ਚੀਜ਼ ਅਖਤਿਆਰ ਨਹੀਂ ਕੀਤੀ, ਇੱਕ ਹੀਰਾ ਉਹਦੇ ਪੁੱਤਰ ਨੇ ਉਸ ਨੂੰ ਦਿੱਤਾ ਹੈ। ਤੇ ਰਾਜ ਦੇ ਵਿੱਚ, ਸਮਾਜ ਦੇ ਵਿੱਚ, ਦੁਨੀਆਂ ਦੇ ਵਿੱਚ ਹਰ ਇੱਕ ਪ੍ਰਕਾਰ ਦੇ ਲੋਕ ਵੱਸਦੇ ਨੇ। ਦੁਨੀਆਂ ਦੇ ਵਿੱਚ ਸਾਧ ਵੀ ਨੇ, ਚੋਰ ਵੀ ਨੇ, ਲੁਟੇਰੇ ਵੀ ਨੇ। ਸਾਰਿਆਂ ਨੇ ਇਸ ਗੱਲ ਨੂੰ ਸੁਣਿਆ ਤੇ ਜਿਹੜਾ ਇੱਕ ਚੋਰ ਸੀ ਉਹਨੇ ਮਨ ਦੇ ਵਿੱਚ ਭੈੜੀ ਨੀਤ ਨੂੰ ਧਾਰਨ ਕੀਤਾ। ਰਾਜਾ ਭਾਵੇਂ ਸਾਰਾ ਕੁਝ ਛੱਡ ਕੇ ਚਲਾ ਗਿਆ ਪਰ ਇੱਕ ਬੇਸ਼ਕੀਮਤੀ ਹੀਰਾ ਉਹਦੇ ਕੋਲ ਜ਼ਰੂਰ ਹੈ, ਇਸ ਕਰਕੇ ਮੈਨੂੰ ਚਾਹੀਦਾ ਕਿ ਮੈਂ ਹੀਰਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਾਜੇ ਤੋਂ ਚੁਰਾ ਲਵਾਂ। ਰਾਜਾ ਜੰਗਲ ਦੇ ਵੱਲ ਜਾ ਰਿਹਾ ਤੇ ਚੋਰ ਨੇ ਉਹਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਗਹਿਰੇ ਜੰਗਲ ਦੇ ਵਿੱਚ, ਸੰਘਣੇ ਜੰਗਲ ਦੇ ਵਿੱਚ ਰਾਜਾ ਚਲਾ ਗਿਆ। ਇੱਕ ਰੁੱਖ ਦੀ ਛਾਵੇਂ ਰਾਜਾ ਬੈਠ ਗਿਆ। ਹੁਣ ਗੁਰਮੰਤਰ ਤੇ ਉਸ ਨੂੰ ਕੋਈ ਨਹੀਂ ਸੀ ਮਿਲਿਆ। ਉਸਨੇ ਸਿਮਰਨ ਕਰਨਾ ਸ਼ੁਰੂ ਕੀਤਾ ਅਕਾਲ ਪੁਰਖ ਦਾ। ਸਿਮਰਨ ਦਾ ਭਾਵ ਹੁੰਦਾ ਸਿਰਫ ਯਾਦ ਕਰਨਾ। ਯਾਦ ਤੁਸੀਂ ਕਿਸੇ ਨੂੰ ਵੀ ਕਰ ਸਕਦੇ ਹੋ, ਕਿਸੇ ਦਾ ਵੀ ਸਿਮਰਨ ਕਰ ਸਕਦੇ ਹੋ। ਇਹ ਜ਼ਰੂਰੀ ਨਹੀਂ ਕਿ ਗੁਰੂ ਦਾ ਸਿਮਰਨ ਕੀਤਾ ਜਾਵੇ। ਸਿਮਰਨ ਸ਼ਬਦ ਦਾ ਭਾਵ ਹੀ ਹੁੰਦਾ ਯਾਦ ਕਰਨਾ। ਉਹਨੇ ਅਕਾਲ ਪੁਰਖ ਦਾ ਸਿਮਰਨ ਕਰਨਾ ਸ਼ੁਰੂ ਕੀਤਾ, ਭਾਵ ਕਿ ਜੋ ਨਿਰੰਕਾਰ ਹੈ, ਜਿਹਦਾ ਕੋਈ ਵੀ ਸਰੂਪ ਨਹੀਂ ਹੈ, ਉਹਨੂੰ ਯਾਦ ਕਰਨਾ। ਰਾਜੇ ਨੇ ਅੱਖਾਂ ਬੰਦ ਕਰਕੇ ਸ਼ੁਰੂ ਕਰ ਦਿੱਤਾ, ਰੁੱਖ ਦੇ ਥੱਲੇ ਬੈਠ ਗਿਆ। ਤੇ ਜਦੋਂ ਰਾਜਾ ਬੈਠਿਆ ਤੇ ਇੱਕ ਰੁੱਖ ਦੀ ਆੜ ਲੈ ਕੇ ਚੋਰ ਵੀ ਬਹਿ ਗਿਆ ਤੇ ਹੁਣ ਸੋਚਣ ਲੱਗਾ ਕਿ ਮੈਂ ਇਹਦਾ ਹੀਰਾ ਜਿਹੜਾ ਉਹ ਕਿਵੇਂ ਚੁਰਾਵਾਂ। ਸੋਚਣ ਲੱਗਾ ਕਿ ਹੁਣ ਤੇ ਆਰਾਧਨਾ ਕਰ ਰਿਹਾ, ਜਾਗਦਾ, ਇਸ ਕਰਕੇ ਚੋਰੀ ਹੋ ਨਹੀਂ ਸਕਦੀ। ਸੋਚਦਾ ਕਿ ਜਦੋਂ ਥੱਕ ਹਾਰ ਜਾਏਗਾ, ਸੌ ਜਾਏਗਾ, ਫਿਰ ਮੈਂ ਹੀਰਾ ਚੋਰੀ ਕਰ ਲਵਾਂਗਾ। ਉਡੀਕ ਕਰਦਾ ਰਿਹਾ ਪਰ ਉਹਨੂੰ ਤੇ ਪ੍ਰੇਮ ਲੱਗਾ ਸੀ, ਉਹ ਕਿੱਥੋਂ ਸੌਂਦਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰਾ ਦਿਨ ਜਾਗਦਾ ਰਿਹਾ, ਸਾਰੀ ਅਗਲੀ ਰਾਤ ਵੀ ਬਤੀਤ ਕਰ ਦਿੱਤੀ ਪਰ ਰਾਜਾ ਸੁੱਤਾ ਨਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਬਚਨ ਹੁੰਦਾ ਕਿ ਜਿਨ੍ਹਾਂ ਨੂੰ ਪ੍ਰੇਮ ਲੱਗ ਜਾਂਦਾ ਉਹ ਕਿਸ ਤਰ੍ਹਾਂ ਦੇ ਹੋ ਜਾਂਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ, ਜਿਨ੍ਹਾਂ ਨੂੰ ਲੱਗੇ ਪ੍ਰੇਮ ਤਮਾਚੇ, ਘਰ ਦੇ ਕੰਮੋ ਗਈਆਂ, ਖਾਣਾ ਪੀਣਾ ਵਿਸਰ ਗਿਆ ਤੇ ਖੂਹ ਵਿੱਚ ਪਈਆਂ ਵਹੀਆਂ। ਭਾਵ ਕਿ ਜਿਨ੍ਹਾਂ ਨੂੰ ਪ੍ਰੇਮ ਦੀਆਂ ਚਪੇੜਾਂ ਵੱਜ ਜਾਂਦੀਆਂ ਨੇ, ਜਿਨ੍ਹਾਂ ਨੂੰ ਪ੍ਰੇਮ ਦੀ ਚੋਟ ਲੱਗ ਜਾਂਦੀ ਹੈ, ਉਹ ਘਰ ਦੇ ਨਹੀਂ ਰਹਿੰਦੇ, ਉਹ ਕਿਸੇ ਕੰਮ ਦੇ ਨਹੀਂ ਰਹਿੰਦੇ, ਭਾਵ ਕਿ ਇੱਕ ਅਕਾਲ ਪੁਰਖ ਜੋਗੇ ਹੋ ਜਾਂਦੇ ਨੇ। ਮੈਂ ਅਰਜ ਕਰ ਰਿਹਾ ਸੀ ਕਿ ਚੋਰ ਨੇ ਉਡੀਕਣਾ ਸ਼ੁਰੂ ਕੀਤਾ, ਸਾਰਾ ਦਿਨ ਲੰਘ ਗਿਆ, ਅਗਲੀ ਸਾਰੀ ਰਾਤ ਲੰਘ ਗਈ ਪਰ ਤਾਂ ਵੀ ਇੱਕ ਪਲਕ ਭਰ ਵੀ ਰਾਜਾ ਸੁੱਤਾ ਨਹੀਂ ਹੈ, ਉਹ ਤੇ ਲਗਾਤਾਰ ਆਰਾਧਨਾ ਕਰੀ ਜਾ ਰਿਹਾ। ਇਸੇ ਤਰ੍ਹਾਂ ਬਹੁਤ ਜ਼ਿਆਦਾ ਉਡੀਕਿਆ। ਜਦੋਂ ਇੱਕ ਦੋ ਦਿਨ ਇਸੇ ਤਰ੍ਹਾਂ ਲੰਘੇ, ਕੋਈ ਨਾ ਹੀ ਮੌਕਾ ਲੱਗਿਆ, ਜਦੋਂ ਨਾ ਹੀ ਰਾਜਾ ਸੁੱਤਾ, ਤੇ ਫੇਰ ਮਨ ਦੇ ਵਿੱਚ ਹੋਰ ਨੀਤ ਨੂੰ ਬਦਲਿਆ ਚੋਰ ਨੇ। ਚੋਰ ਸੋਚਣ ਲੱਗਾ ਕਿ ਪਤਾ ਨਹੀਂ ਇਹਨੇ ਸੌਣਾ ਕਿ ਨਹੀਂ ਸੌਣਾ, ਤੇ ਮੈਂ ਸੌਣ ਤੋਂ ਬਗੈਰ ਚੋਰੀ ਨਹੀਂ ਕਰ ਸਕਦਾ। ਮੈਂ ਕਹਿੰਦਾ ਕਿ ਸਰੂਪ ਨੂੰ ਹੀ ਧਾਰਨ ਕਰ ਲੈਂਦਾ ਹਾਂ, ਕਿਸੇ ਹੋਰ ਵੱਖਰੀ ਦਲੀਲ ਦਾ ਆਦਮੀ ਬਣ ਜਾਂਦਾ, ਕਿਉਂਕਿ ਕਈ ਹੁੰਦੇ ਨੇ ਚੋਰ ਤੇ ਕਈ ਹੁੰਦੇ ਨੇ ਡਾਕੂ। ਚੋਰ ਉਹ ਹੁੰਦੇ ਨੇ ਜਿਹੜੇ ਚੋਰੀ ਕਿਸੇ ਚੀਜ਼ ਨੂੰ ਚੁੱਕਦੇ, ਪਤਾ ਨਹੀਂ ਲੱਗਣ ਦਿੰਦੇ, ਤੇ ਡਾਕੂ ਉਹ ਹੁੰਦੇ ਨੇ ਜਿਹੜੇ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆਣ ਕੇ ਕਹਿੰਦੇ ਨੇ ਕਿ ਅਸੀਂ ਡਾਕੂ ਹਾਂ, ਚੀਜ਼ ਲਾ ਕੇ ਰੱਖ ਦੇ ਜਾਂ ਚੀਜ਼ ਦੇ, ਨਹੀਂ ਤੇ ਮਾਰ ਦੇਵਾਂਗੇ। ਡਾਕੂਆਂ ਦਾ ਕੰਮ ਹੈ ਇਸ ਤਰ੍ਹਾਂ, ਤੇ ਕਹਿੰਦਾ ਕਿ ਮੈਨੂੰ ਚੋਰ ਬਣਨ ਦੀ ਕੀ ਲੋੜ ਹੈ, ਇਹ ਰਾਜਾ ਨਿਰ ਹਥਿਆਰ ਹੈ, ਕੋਈ ਹਥਿਆਰ ਇਹਦੇ ਕੋਲ ਨਹੀਂ ਹੈ, ਮੇਰੇ ਕੋਲ ਹਥਿਆਰ ਵੀ ਹੈ, ਇਸ ਤੋਂ ਇਲਾਵਾ ਰਾਜਾ ਬੁੱਢਾ ਹੈ, ਮੈਂ ਜਵਾਨ ਹੈ, ਜੇਕਰ ਚੋਰੀ ਨਹੀਂ ਕਰ ਸਕਦਾ ਤੇ ਮੈਂ ਜ਼ਬਰਦਸਤੀ ਇਹਦੇ ਗਲ ਪੈ ਕੇ ਇਹਦੇ ਤੋਂ ਹੀਰਾ ਖੋਹ ਲੈਣਾ। ਵਿਚਾਰ ਬਣਾਈ ਰਾਤ ਦੇ ਵੇਲੇ, ਪਰ ਕਹਿੰਦਾ ਕਿ ਚਲੋ ਅੱਜ ਦੀ ਰਾਤ ਫੇਰ ਵੇਖ ਲੈਣਾ, ਜੇ ਅੱਜ ਵੀ ਨਾ ਸੁੱਤਾ ਤੇ ਸਵੇਰ ਹੋਣ ਦੇ ਨਾਲ ਹੀ ਮੈਂ ਇਹਦੇ ਗਲ ਪੈ ਕੇ ਹੀਰਾ ਇਥੋਂ ਖੋਹ ਲੈਣਾ, ਕੋਈ ਜੰਗਲ ਦੇ ਵਿੱਚ ਬਚਾਅ ਵਾਸਤੇ ਇਹਦੇ ਆਵੇਗਾ ਵੀ ਨਹੀਂ ਤੇ ਮੇਰਾ ਕੰਮ ਫੱਬ ਜਾਏਗਾ। ਚੋਰ ਨੇ ਰਾਤ ਦੇ ਵੇਲੇ ਸਕੀਮ ਬਣਾਈ ਹੈ, ਉਸੇ ਹੀ ਰਾਤ ਕੁਦਰਤ ਐਸੀ ਵਰਤੀ ਕਿ ਇੱਕ ਆਕਾਸ਼ਬਾਣੀ ਹੋਈ, ਜਿਹੜੀ ਆਕਾਸ਼ਬਾਣੀ ਸਿਰਫ ਸੁਣੀ ਹੈ ਰਾਜੇ ਨੂੰ, ਰਾਜੇ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਈ ਹੈ ਕਿ ਇਹ ਰਾਜਾ ਭਾਵੇਂ ਜ਼ਿੰਦਗੀ ਭਰ ਇੱਥੇ ਬੈਠਾ ਰਹਿ, ਤੇਰਾ ਕੱਖ ਨਹੀਂ ਬਣਨਾ। ਆਰਾਧਨਾ ਕਰ ਰਿਹਾ ਸੀ, ਸਿਮਰਨ ਕਰ ਰਿਹਾ ਸੀ, ਅਕਾਲ ਪੁਰਖ ਨੂੰ ਮਿਲਣਾ ਹੈ, ਉਹਦਾ ਪ੍ਰੇਮ ਜਾਗਿਆ ਸੀ, ਪਰ ਆਕਾਸ਼ਬਾਣੀ ਦੇ ਵਿੱਚੋਂ ਇਸ ਤਰ੍ਹਾਂ ਦਾ ਆਵਾਜ਼ਾ ਹੋਇਆ, ਤੇਰਾ ਕੱਖ ਵੀ ਨਹੀਂ ਬਣਨਾ ਭਾਵੇਂ ਜ਼ਿੰਦਗੀ ਭਰ ਬੈਠਾ ਰਹਿ। ਬੜਾ ਹੈਰਾਨ ਹੋਇਆ, ਕਹਿੰਦਾ ਤੁਸੀਂ ਕੌਣ ਹੋ? ਉਹ ਕਹਿੰਦੇ ਨੇ ਤੂੰ ਇਹ ਨਾ ਪੁੱਛ ਕਿ ਮੈਂ ਕੌਣ ਹਾਂ, ਮੇਰੀ ਗੱਲ ਦੇ ਵੱਲ ਧਿਆਨ ਦੇ, ਤੇਰਾ ਕੁਝ ਨਹੀਂ ਬਣਨਾ। ਤੇ ਕਹਿੰਦਾ ਜੀ ਫਿਰ ਬਣਨਾ ਕਿਵੇਂ ਹੈ? ਆਕਾਸ਼ਬਾਣੀ ਦੇ ਵਿੱਚੋਂ ਆਵਾਜ਼ਾ ਆਇਆ ਕਿ ਬਣਨਾ ਤਾਂ ਹੈ ਜੇ ਗੁਰੂ ਨੂੰ ਧਾਰਨ ਕਰੇਗਾ, ਕਿਉਂਕਿ ਆਮ ਕਰਕੇ ਆਪਾਂ ਇੱਕ ਕਹਾਵਤ ਵਰਤ ਦਿੰਦੇ ਹਾਂ ਕਿ ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪਤ ਨਹੀਂ, ਭਾਵ ਕਿ ਗੁਰੂ ਤੋਂ ਬਗੈਰ ਮੋਕਸ਼ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਜਿਸ ਤਰ੍ਹਾਂ ਕਿ ਸ਼ਾਹੂਕਾਰਾਂ ਤੋਂ ਪੈਸੇ ਲੈਣ ਦੀ ਲੋੜ ਪੈਂਦੀ ਹੈ, ਇਸੇ ਤਰ੍ਹਾਂ ਗੁਰੂ ਦੀ ਵੀ ਲੋੜ ਤਾਂ ਨਹਾਇਤ ਲਾਜ਼ਮੀ ਹੈ। ਆਕਾਸ਼ਬਾਣੀ ਦੇ ਵਿੱਚੋਂ ਆਵਾਜ਼ ਆਇਆ, ਜਿੰਨਾ ਚਿਰ ਜਿਉਂਦੇ ਜਾਗਦੇ ਗੁਰੂ ਨੂੰ ਧਾਰਨ ਨਹੀਂ ਕਰਦਾ, ਉਨਾ ਚਿਰ ਤੇਰਾ ਕੱਖ ਵੀ ਨਹੀਂ ਬਣਨਾ, ਭਾਵੇਂ ਜ਼ਿੰਦਗੀ ਭਰ ਬੈਠਾ ਇੱਥੇ ਯਾਦ ਕਰਦਾ ਰਹਿ ਅਕਾਲ ਪੁਰਖ ਨੂੰ। ਬੜਾ ਹੈਰਾਨ ਹੋਇਆ, ਆਕਾਸ਼ਬਾਣੀ ਦੇ ਵਿੱਚੋਂ ਫੇਰ ਕੋਈ ਆਵਾਜ਼ ਨਹੀਂ ਆਈ। ਹੈਰਾਨ ਹੋ ਕੇ ਸੋਚਣ ਲੱਗਾ ਕਿ ਮੈਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਗੁਰੂ ਧਾਰਨ ਕਰਨ ਦੀ ਵੀ ਲੋੜ ਹੁੰਦੀ ਹੈ। ਫਿਰ ਮਨ ਦੇ ਵਿੱਚ ਸੋਚਣ ਲੱਗਾ ਕਿ ਜਿਹੜਾ ਆਵਾਜ਼ਾ ਆਇਆ ਹੈ ਇਹ ਤੇ ਮੈਨੂੰ ਮੰਨਣਾ ਪਵੇਗਾ, ਮੈਨੂੰ ਤੇ ਗੁਰੂ ਧਾਰਨ ਕਰਨਾ ਪਵੇਗਾ, ਤਾਂ ਹੀ ਮੇਰਾ ਕਲਿਆਣ ਹੋਵੇਗਾ। ਫਿਰ ਸੋਚਣ ਲੱਗਾ ਕਿ ਮੈਂ ਤੇ ਇੰਨਾ ਜਾਣਕਾਰ ਹੀ ਨਹੀਂ ਹਾਂ ਕਿ ਚੰਗੇ ਵਧੀਆ ਗੁਰੂ ਨੂੰ ਲੱਭ ਸਕਾਂ, ਇਸ ਕਰਕੇ ਮੈਨੂੰ ਕੀ ਪਤਾ ਹੋਵੇਗਾ ਕਿ ਵਧੀਆ ਤੇ ਚੰਗਾ ਤੇ ਸੱਚਾ ਸੁੱਚਾ ਗੁਰੂ ਕਿਹੜਾ ਹੈ। ਮਨ ਦੇ ਵਿੱਚ ਦਲੀਲ ਆਈ ਕਿ ਜੰਗਲ ਹੈ, ਉਜਾੜ ਹੈ, ਬੀਆ ਬਾਣ ਹੈ, ਇੱਥੇ ਕੋਈ ਅਚਾਨਕ ਹੀ ਆਉਂਦਾ ਹੈ। ਤੇ ਮਨ ਦੇ ਵਿੱਚ ਸੋਚਣ ਲੱਗਾ ਅਕਾਲ ਪੁਰਖ ਦਾ ਧਿਆਨ ਧਾਰਨ ਕਰਕੇ ਕਿ ਹੇ ਅਕਾਲ ਪੁਰਖ, ਮੈਂ ਤੇਰੀ ਪ੍ਰਾਪਤੀ ਕਰਨੀ ਹੈ, ਮੈਨੂੰ ਗੁਰੂ ਪਰਖਣ ਦੀ ਕੋਈ ਜਾਚ ਨਹੀਂ ਹੈ। ਇਸ ਕਰਕੇ ਮਨ ਦੇ ਵਿੱਚ ਰਾਜੇ ਨੇ ਧਾਰਨਾ ਬਣਾਈ ਕਿ ਕੱਲ ਨੂੰ ਜਦੋਂ ਹੀ ਸੂਰਜ ਦਾ ਚੜਾਅ ਹੋਵੇਗਾ ਤੇ ਜੰਗਲ ਦੇ ਵਿੱਚ ਜਿਹੜਾ ਆਦਮੀ ਸਾਰਿਆਂ ਤੋਂ ਪਹਿਲਾਂ ਮੈਨੂੰ ਮਿਲ ਜਾਏਗਾ, ਮੈਂ ਉਸੇ ਨੂੰ ਆਪਣਾ ਗੁਰੂ ਧਾਰਨ ਕਰ ਲਵਾਂਗਾ। ਰਾਜੇ ਨੇ ਇਸ ਤਰ੍ਹਾਂ ਦੀ ਰਾਤ ਦੇ ਵੇਲੇ ਵਿਚਾਰ ਬਣਾਈ। ਦੂਸਰੀ ਵਿਚਾਰ ਜਿਹੜੀ ਚੋਰ ਨੇ ਬਣਾਈ ਹੈ ਉਹ ਵੀ ਤੁਸੀਂ ਸੁਣ ਲਈ ਹੈ। ਜਦੋਂ ਰਾਤ ਬਤੀਤ ਹੋਈ, ਅਗਲਾ ਸਵੇਰਾ ਚੜਿਆ, ਰਾਜੇ ਨੇ ਅੱਖਾਂ ਖੋਲੀਆਂ, ਜਿਹੜਾ ਕਿ ਅੱਖਾਂ ਹੀ ਨਹੀਂ ਸੀ ਖੋਲਦਾ, ਲਗਾਤਾਰ ਯਾਦ ਹੀ ਕਰਦਾ ਜਾਂਦਾ ਸੀ, ਅੱਜ ਉਹਨੇ ਗੁਰੂ ਨੂੰ ਲੱਭਣਾ। ਰਾਜੇ ਨੇ ਅੱਖਾਂ ਖੋਲੀਆਂ ਤੇ ਦੂਸਰੇ ਪਾਸੇ ਚੋਰ ਵੀ ਚੁਕੰਨਾ ਹੋ ਗਿਆ ਕਿ ਰਾਜੇ ਨੇ ਅੱਜ ਅੱਖਾਂ ਖੋਲੀਆਂ ਨੇ। ਉਸ ਵੇਲੇ ਚੋਰ ਨੇ ਫਿਰ ਆਪਣਾ ਪੂਰਾ ਮਨ ਬਣਾ ਲਿਆ ਕਿ ਮੈਂ ਹੁਣ ਇਹਨੂੰ ਜਾ ਕੇ ਫੜ ਹੀ ਲੈਣਾ। ਇੱਕ ਪਾਸਿਓਂ ਚੋਰ ਉੱਠ ਪਿਆ ਉਹਨੂੰ ਦਬੋਚਣ ਦੇ ਵਾਸਤੇ ਤੇ ਦੂਸਰੇ ਪਾਸਿਓਂ ਰਾਜਾ ਵੀ ਉੱਠ ਕੇ ਖੜਾ ਹੋ ਗਿਆ। ਰਾਜਾ ਅੱਗੇ ਵਧਿਆ ਤੇ ਸਾਹਮਣੇ ਆ ਗਿਆ ਅਚਾਨਕ ਹੀ ਚੋਰ, ਤੇ ਜਦੋਂ ਚੋਰ ਅੱਗੇ ਆਇਆ ਤੇ ਰਾਜੇ ਦੇ ਮਨ ਦੇ ਵਿੱਚ ਖਿਆਲ ਪੈਦਾ ਹੋਇਆ ਕਿ ਇਹ ਆਦਮੀ ਜਿਹੜਾ ਹੈ ਇਹ ਸਾਰਿਆਂ ਤੋਂ ਪਹਿਲਾਂ ਮੇਰੀਆਂ ਅੱਖਾਂ ਦੇ ਸਾਹਮਣੇ ਆਇਆ, ਇਸ ਕਰਕੇ ਇਹੀ ਮੇਰਾ ਗੁਰੂ ਹੈ ਤੇ ਮੈਂ ਇਹਦੇ ਚਰਨਾਂ ਤੇ ਜਾ ਕੇ ਨਮਸਕਾਰ ਕਰਾਂ। ਚੋਰ ਦੇ ਵੱਲ ਜਦੋਂ ਤਿੱਖੇ ਕਦਮਾਂ ਦੇ ਨਾਲ ਰਾਜਾ ਵਧਿਆ ਤੇ ਇਕਦਮ ਚੋਰ ਡਰ ਗਿਆ, ਸੋਚਣ ਲੱਗਾ ਕਿਤੇ ਇਹ ਨਾ ਹੋਵੇ ਕਿ ਇਹਨੂੰ ਪਤਾ ਹੀ ਲੱਗ ਗਿਆ ਹੋਵੇ ਕਿ ਮੈਂ ਚੋਰ ਹਾਂ, ਮੈਂ ਇਹਨੂੰ ਲੁੱਟਣਾ ਚਾਹੁੰਦਾ। ਰਾਜਾ ਜਦੋਂ ਅੱਗੇ ਵਧਿਆ ਤੇ ਤਰਬਕ ਗਿਆ, ਪਰ ਪਾਲਾ ਉਸ ਵੇਲੇ ਡਰ ਉਸ ਵੇਲੇ ਸਾਰੇ ਦਾ ਸਾਰਾ ਲੱਥ ਗਿਆ ਉਸ ਚੋਰ ਦਾ, ਜਦੋਂ ਕਾਲੀ ਦੇ ਨਾਲ ਜਾ ਕੇ ਰਾਜੇ ਨੇ ਚਰਨ ਫੜ ਲਿਆ ਉਸ ਚੋਰ ਦੇ। ਜਦੋਂ ਚਰਨ ਫੜੇ ਤੇ ਸਾਰਾ ਡਰ ਖਤਮ ਹੋ ਗਿਆ। ਉਸੇ ਵੇਲੇ ਰਾਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਆਓ ਗੁਰੂ ਦੇਵ, ਮੈਂ ਤੇ ਤੁਹਾਨੂੰ ਉਡੀਕ ਰਿਹਾ ਸੀ, ਤੁਸੀਂ ਮੇਰੇ ਗੁਰੂ ਹੋ। ਚੋਰ ਸੁਣ ਕੇ ਗੱਲਾਂ ਨੂੰ ਬੜਾ ਹੈਰਾਨ ਹੋਇਆ ਕਿ ਮੈਂ ਤੇ ਚੋਰ ਹਾਂ, ਇਹ ਮੈਨੂੰ ਗੁਰੂ ਕਹਿ ਰਿਹਾ, ਪਤਾ ਨਹੀਂ ਕੀ ਮਾਮਲਾ ਹੈ। ਕਹਿੰਦਾ ਆਓ ਗੁਰੂ ਦੇਵ। ਰਾਜਾ ਕਹਿੰਦਾ ਮੈਂ ਤੇ ਤੁਹਾਨੂੰ ਉਡੀਕ ਰਿਹਾ ਸੀ, ਮੈਂ ਅੱਜ ਤੋਂ ਤੁਹਾਨੂੰ ਆਪਣਾ ਗੁਰੂ ਧਾਰਨ ਕਰਦਾ ਹਾਂ। ਚੋਰ ਨੇ ਸੋਚਿਆ ਕਿ ਗੱਲ ਹੀ ਬੜੀ ਵਧੀਆ ਫੱਬ ਗਈ ਹੈ, ਪਰ ਹੁਣੇ ਤੇ ਸੇਵਕ ਬਣ ਗਿਆ, ਇਹਦਾ ਹੀਰਾ ਕਿਵੇਂ ਪ੍ਰਾਪਤੀ ਕਰਾਂਗਾ? ਚੋਰ ਕਹਿੰਦਾ ਕਿ ਠੀਕ ਹੈ, ਚਲੋ ਠੀਕ ਹੈ, ਮੈਂ ਤੈਨੂੰ ਆਪਣਾ ਜਿਹੜਾ ਚੇਲਾ ਹੈ ਉਹ ਸਵੀਕਾਰ ਕਰਦਾ ਹਾਂ। ਪਰ ਕਹਿੰਦਾ ਕਿ ਤੈਨੂੰ ਇਹ ਵੀ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਜਿਹਨੂੰ ਗੁਰੂ ਧਾਰਨ ਕਰੀਦਾ ਹੈ ਉਹਨੂੰ ਕੁਝ ਗੁਰੂ ਦਕਸ਼ਨਾ ਵੀ ਦੇਈਦੀ ਹੈ। ਹੱਥ ਜੋੜ ਕੇ ਰਾਜਾ ਕਹਿੰਦਾ, ਮੰਗੋ ਗੁਰੂ ਦੇਵ, ਮੈਂ ਤੁਹਾਨੂੰ ਕੀ ਦੇ ਸਕਦਾ? ਪਰ ਕਹਿੰਦਾ, ਮੇਰੇ ਕੋਲ ਰਾਜ ਭਾਗ ਸੀ ਪਰ ਹੁਣ ਨਹੀਂ ਹੈ, ਹੁਣ ਤੇ ਮੇਰੇ ਤਨ ਦੇ ਕੱਪੜੇ ਨੇ। ਕਹਿੰਦਾ, ਨਹੀਂ, ਮੈਂ ਗੁਰੂ ਦਕਸ਼ਨਾ ਤੇ ਜ਼ਰੂਰ ਲਵਾਂਗਾ, ਭਾਵੇਂ ਰਾਜ ਦੇ ਵਿੱਚੋਂ ਲਿਆ ਕੇ ਦੇ। ਰਾਜਾ ਸੋਚਣ ਲੱਗਾ ਕਿ ਰਾਜ ਭਾਗ ਨੂੰ ਤੇ ਮੈਂ ਛੱਡ ਦਿੱਤਾ, ਉੱਥੇ ਵਾਪਸ ਕਿਉਂ ਜਾਵਾਂਗਾ? ਅਚਾਨਕ ਰਾਜੇ ਨੂੰ ਚੇਤਾ ਆਇਆ ਕਿ ਜਿਹੜਾ ਮੈਂ ਹੀਰਾ ਔਖੇ ਵੇਲੇ ਵਰਤਣ ਦੇ ਲਈ ਲੈ ਕੇ ਆਇਆ ਉਹੀ ਗੁਰੂ ਨੂੰ ਦੇ ਦੇਣਾ। ਹੁਣ ਗੁਰੂ ਮਿਲ ਗਿਆ, ਇਹਦੀ ਦਕਸ਼ਨਾ ਤੇ ਜ਼ਰੂਰ ਦੇਣੀ ਬਣਦੀ ਹੈ। ਤੇ ਆਕਾਸ਼ਬਾਣੀ ਦੇ ਵਿੱਚੋਂ ਆਵਾਜ਼ ਆਇਆ, ਗੁਰੂ ਧਾਰਨ ਕਰੇਗਾ ਤੇ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ, ਇਸ ਤੋਂ ਚੰਗੀ ਗੱਲ ਹੋਰ ਕਿਹੜੀ ਹੋਵੇਗੀ? ਰਾਜੇ ਨੇ ਝੱਟ ਹੀ ਆਪਣੇ ਪੱਲਿਓਂ ਹੀਰਾ ਕੱਢਿਆ ਤੇ ਮੱਥਾ ਡਿੱਗ ਦਿੱਤਾ ਚੋਰ ਨੂੰ। ਕਹਿੰਦਾ, ਲਓ ਗੁਰੂ ਦੇਵ, ਮੈਂ ਗੁਰੂ ਦਕਸ਼ਨਾ ਵੀ ਦੇ ਦਿੱਤੀ ਹੈ। ਤੇ ਹੀਰੇ ਨੂੰ ਜਦੋਂ ਹੀ ਹੱਥ ਦੇ ਵਿੱਚ ਫੜਿਆ ਤੇ ਕਾਲੀ ਦੇ ਨਾਲ ਉਥੋਂ ਤੁਰਿਆ ਚੋਰ ਪਿਛਾਣੂ। ਤੇ ਰਾਜੇ ਨੇ ਆਵਾਜ਼ ਮਾਰੀ, ਕਹਿੰਦਾ, ਠਹਿਰੋ ਗੁਰੂ ਦੇਵ, ਕਿੱਥੇ ਜਾ ਰਹੇ ਹੋ? ਮੈਂ ਤੁਹਾਨੂੰ ਗੁਰੂ ਧਾਰਨ ਕੀਤਾ, ਮੈਨੂੰ ਕੋਈ ਗੁਰੂ ਮੰਤਰ ਦੱਸੋ, ਮੈਨੂੰ ਵਿਧੀ ਦੱਸੋ, ਮੈਨੂੰ ਤਰੀਕਾ ਦੱਸੋ, ਕਿਸ ਤਰ੍ਹਾਂ ਮੈਂ ਜਾਪ ਕਰਨਾ, ਕਿਸ ਤਰ੍ਹਾਂ ਮੈਨੂੰ ਅਕਾਲ ਪੁਰਖ ਦੀ ਪ੍ਰਾਪਤੀ ਹੋਵੇਗੀ। ਉਸ ਵੇਲੇ ਚੋਰ ਕਹਿਣ ਲੱਗਾ ਕਿ ਗੁਰੂ ਮੰਤਰ ਦੇਣ ਦਾ ਅਜੇ ਵੇਲਾ ਨਹੀਂ ਹੈ, ਵੇਲਾ ਆਏਗਾ ਮੈਂ ਆਪੇ ਤੈਨੂੰ ਗੁਰੂ ਮੰਤਰ ਦੇਵਾਂਗਾ। ਕਹਿੰਦਾ, ਜੀ ਗੁਰੂ ਦੇਵ, ਕੋਈ ਆਦੇਸ਼ ਦੇ ਦਿਓ, ਮੈਂ ਜੰਗਲ ਦੇ ਵਿੱਚ ਬਹਿ ਕੇ ਕੀ ਕਰਨਾ? ਉਸ ਵੇਲੇ ਕਹਿੰਦਾ ਕਿ ਉਸੇ ਹੀ ਰੁੱਖ ਦੇ ਥੱਲੇ ਤੂੰ ਬਹਿ ਜਾ, ਤੇ ਜਿੰਨਾ ਚਿਰ ਮੈਂ ਦੁਬਾਰਾ ਵਾਪਸ ਨਹੀਂ ਆਉਂਦਾ, ਤੈਨੂੰ ਆਣ ਕੇ ਗੁਰਮੰਤਰ ਨਹੀਂ ਦਿੰਦਾ, ਉਹਨਾਂ ਚਿਰ ਉੱਠਣਾ ਨਹੀਂ ਹੈ। ਸੱਤ ਬਚਨ ਕਹਿ ਕੇ ਰਾਜਾ ਬਹਿ ਗਿਆ। ਰਾਜੇ ਨੂੰ ਕਹਿੰਦਾ, ਜਿੰਨਾ ਚਿਰ ਮੈਂ ਨਾ ਵਾਂ, ਭਾਵੇਂ ਤੈਨੂੰ ਕੋਈ ਵੀ ਉਠਾਵੇ, ਤੂੰ ਉੱਠਣਾ ਨਹੀਂ। ਖਤਰਾ ਸੀ ਚੋਰ ਨੂੰ ਕਿ ਕਿਤੇ ਪਤਾ ਨਾ ਲੱਗ ਜੇ ਤੇ ਬਾਅਦ ਦੇ ਵਿੱਚ ਮੈਨੂੰ ਜਾ ਕੇ ਰਾਜਾ ਫੜ ਹੀ ਨਾ ਲਵੇ। ਕਹਿੰਦਾ, ਜਿੰਨਾ ਚਿਰ ਮੈਂ ਆਦੇਸ਼ ਨਾ ਦੇਵਾਂ, ਤੂੰ ਉੱਠਣਾ ਨਹੀਂ। ਸੱਤ ਬਚਨ ਕਹਿ ਕੇ ਰਾਜਾ ਉਸੇ ਹੀ ਰੁੱਖ ਦੇ ਥੱਲੇ ਬਹਿ ਗਿਆ ਤੇ ਚੋਰ 9-2-11 ਹੋ ਗਿਆ, ਰਫੂ ਚੱਕਰ ਹੋ ਗਿਆ, ਦੌੜ ਗਿਆ ਉਥੋਂ, ਹੀਰੇ ਨੂੰ ਵੇਚਿਆ, ਅਲੀਸ਼ਾਨ ਮਹਿਲ ਬਣਾਇਆ, ਸੁੱਖ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਦੇ ਦਿਨਾਂ ਨੂੰ ਬਸਰ ਕਰਨ ਲੱਗਾ। 2 ਦਿਨ ਲੰਘੇ, 4 ਦਿਨ ਲੰਘੇ, 10 ਦਿਨ ਲੰਘੇ, ਲਗਾਤਾਰ 12 ਸਾਲ ਬਤੀਤ ਹੋ ਗਏ, ਪਰ ਚੋਰ ਵਾਪਸ ਨਹੀਂ ਪਰਤਿਆ, ਕੋਈ ਗੁਰੂ ਮੰਤਰ ਨਹੀਂ ਦਿੱਤਾ ਆਣ ਕੇ, ਤੇ ਰਾਜੇ ਨੂੰ ਉੱਠਣ ਦਾ ਆਦੇਸ਼ ਵੀ ਨਹੀਂ ਦਿੱਤਾ। ਉਹ ਤੇ ਆਪਣੀ ਐਸ਼ ਦੇ ਵਿੱਚ ਫਸ ਗਿਆ ਸੀ, ਉਹਨੇ ਕਿੱਥੇ ਆਉਣਾ ਸੀ ਵਾਪਸ? ਪਰ ਉਸ ਵੇਲੇ ਅਕਾਲ ਪੁਰਖ ਦੀ ਪ੍ਰਸੰਨਤਾ ਹੋ ਗਈ, ਅਕਾਲ ਪੁਰਖ ਜੀ ਪ੍ਰਸੰਨ ਹੋ ਗਏ। ਹੁਣ ਨਿਰੰਕਾਰ ਜਦੋਂ ਪ੍ਰਸੰਨ ਹੁੰਦਾ, ਉਹਦਾ ਕੋਈ ਆਕਾਰ ਨਹੀਂ ਹੁੰਦਾ, ਨਿਰਾਕਾਰ ਹੁੰਦਾ। ਫਿਰ ਅਕਾਲ ਪੁਰਖ ਨੇ ਕਿਸੇ ਮਨੁੱਖ ਦੇ ਸਰੂਪ ਨੂੰ ਧਾਰਨ ਕੀਤਾ, ਮਨੁੱਖ ਦੇ ਸਰੂਪ ਨੂੰ ਧਾਰਨ ਕਰਕੇ ਰਾਜੇ ਦੇ ਸਾਹਮਣੇ ਆਣ ਕੇ ਖੜਾ ਹੋ ਗਿਆ, ਆਵਾਜ਼ ਮਾਰੀ। ਰਾਜੇ ਨੇ ਅੱਖਾਂ ਖੋਲੀਆਂ, ਕਹਿੰਦਾ, ਜੀ ਤੁਸੀਂ ਕੌਣ ਹੋ? ਰਾਜੇ ਨੂੰ ਅਕਾਲ ਪੁਰਖ ਕਹਿੰਦਾ, ਤੂੰ ਜਿਹਨੂੰ ਮਿਲਣਾ ਮੈਂ ਉਹੀ ਹਾਂ। ਰਾਜਾ ਕਹਿੰਦਾ, ਕਹਿਣ ਤੋਂ ਭਾਵ ਕੀ ਹੈ? ਅੱਗੋਂ ਆਵਾਜ਼ ਆਈ ਕਿ ਕਹਿਣ ਤੋਂ ਭਾਵ ਇਹ ਹੈ ਕਿ ਮੈਂ ਅਕਾਲ ਪੁਰਖ ਹਾਂ, ਜਿਹਦੀ ਪ੍ਰਾਪਤੀ ਦੇ ਵਾਸਤੇ ਤੂੰ ਇੱਥੇ ਬੈਠਾ, ਇਸ ਕਰਕੇ ਭਾਵੇਂ ਤੂੰ ਮੈਨੂੰ ਯਾਦ ਹੀ ਕੀਤਾ, ਕੋਈ ਗੁਰੂ ਮੰਤਰ ਨਹੀਂ ਸਿਮਰਨ ਕੀਤਾ, ਪਰ ਮੈਂ ਤੇਰੀ ਯਾਦ ਦੇ ਉੱਤੇ ਪ੍ਰਸੰਨ ਹੋ ਗਿਆ, ਇਸ ਕਰਕੇ ਮੈਂ ਤੈਨੂੰ ਪੁੱਛਦਾ ਹਾਂ ਕਿ ਕੀ ਚਾਹੁੰਦਾ ਹੈ? ਉਸ ਵੇਲੇ ਰਾਜਾ ਕਹਿਣ ਲੱਗਾ, ਜੀ ਗੁਰੂ ਮੰਤਰ ਤੋਂ ਬਗੈਰ ਤੇ ਸੁਣਿਆ ਕਿ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਤੇ ਮੈਂ ਤੇ ਗੁਰੂ ਮੰਤਰ ਲਿਆ ਹੀ ਨਹੀਂ ਹੈ, ਨਾ ਗੁਰੂ ਮੰਤਰ ਦਾ ਜਾਪ ਕੀਤਾ, ਤੇ ਤੁਸੀਂ ਕਿਵੇਂ ਪ੍ਰਗਟ ਹੋ ਗਏ ਮੈਨੂੰ ਦਰਸ਼ਨ ਦੇਣ ਦੇ ਲਈ? ਅੱਗੋਂ ਅਕਾਲ ਪੁਰਖ ਕਹਿੰਦਾ ਕਿ ਤੈਨੂੰ ਅੰਬ ਖਾਣ ਦੇ ਨਾਲ ਮਤਲਬ ਹੈ ਕਿ ਗਟਕਾਂ ਗਿਣਨ ਦੇ ਨਾਲ, ਭਾਵ ਕਿ ਮੇਰੇ ਨਾਲ ਮਿਲਾਪ ਹੋ ਰਿਹਾ, ਤੈਨੂੰ ਕੀ ਇਸ ਗੱਲ ਦੇ ਨਾਲ ਕਿ ਤੂੰ ਕੁਝ ਕੀਤਾ ਕਿ ਨਹੀਂ ਕੀਤਾ? ਤੂੰ ਉੱਠ, ਦੱਸ ਕੀ ਚਾਹੀਦਾ? ਤੇ ਕਹਿਣ ਲੱਗਾ, ਜੀ ਨਾ, ਆਹ ਗੱਲ ਦੁਬਾਰਾ ਨਾ ਆਖਿਓ, ਮੈਂ ਉੱਠ ਹੀ ਨਹੀਂ ਸਕਦਾ। ਅਕਾਲ ਪੁਰਖ ਨੇ ਆਖਿਆ, ਤੂੰ ਕਿਉਂ ਨਹੀਂ ਉੱਠ ਸਕਦਾ? ਕਹਿੰਦਾ, ਜੀ ਗੁਰੂ ਦੇਵ ਦਾ ਹੁਕਮ ਨਹੀਂ ਉੱਠਣ ਦਾ, ਜਿੰਨਾ ਚਿਰ ਮੇਰੇ ਗੁਰੂ ਦੇਵ ਮੈਨੂੰ ਉੱਠਣ ਦੇ ਵਾਸਤੇ ਆਦੇਸ਼ ਨਹੀਂ ਦੇਣਗੇ ਮੈਂ ਨਹੀਂ ਉੱਠਾਂਗਾ। ਅਕਾਲ ਪੁਰਖ ਤੇ ਹੁਣ ਸਰਵ ਸ਼ਕਤੀਮਾਨ ਹੈ, ਉਹਨੇ ਸਮਝਾਉਣ ਦਾ ਯਤਨ ਕੀਤਾ ਰਾਜੇ ਨੂੰ। ਕਹਿੰਦੇ ਨੇ, ਅਕਾਲ ਪੁਰਖ ਜੀ, ਰਾਜਾ ਉਹ ਕੋਈ ਤੇਰਾ ਗੁਰੂ ਨਹੀਂ ਸੀ, ਉਹ ਇੱਕ ਚੋਰ ਸੀ ਜਿਹੜਾ ਕਿ ਤੈਨੂੰ ਠੱਗਣ ਦੇ ਵਾਸਤੇ, ਲੁੱਟਣ ਦੇ ਵਾਸਤੇ ਆਇਆ ਸੀ, ਤੇ ਜਦੋਂ ਤੇਰੇ ਹੀਰੇ ਨੂੰ ਪ੍ਰਾਪਤ ਕਰ ਲਿਆ ਉਸਨੇ, ਤੇ ਉਹ ਚਲਾ ਗਿਆ ਉਹਨੇ, ਤੇ ਤੈਨੂੰ ਜਾਣ ਬੁੱਝ ਕੇ ਬਿਠਾਇਆ, ਇਸ ਕਰਕੇ ਭਾਵੇਂ ਜ਼ਿੰਦਗੀ ਭਰ ਬੈਠਾ ਰਹਿ, ਉਹਨੇ ਕਦੇ ਆਣ ਕੇ ਤੈਨੂੰ ਠਾਉਣਾ ਨਹੀਂ। ਕਹਿੰਦਾ, ਜੀ ਮੈਂ ਇਹ ਗੱਲ ਨਹੀਂ ਜਾਣਦਾ, ਉਹ ਚੋਰ ਸੀ, ਸਾਧ ਸੀ, ਠੱਗ ਸੀ, ਲੁਟੇਰਾ ਸੀ। ਮੈਨੂੰ ਤੇ ਇੰਨੀ ਗੱਲ ਪਤਾ ਕਿ ਉਹ ਮੇਰਾ ਗੁਰੂ ਹੈ ਤੇ ਗੁਰੂ ਨੇ ਆਦੇਸ਼ ਦਿੱਤਾ ਕਿ ਜਿੰਨਾ ਚਿਰ ਮੈਂ ਨਾ ਅੱਖਾਂ ਉੱਠੀ ਨਾ, ਇਸ ਕਰਕੇ ਜਿੰਨਾ ਚਿਰ ਮੇਰੇ ਗੁਰੂ ਦੇਵ ਜੀ ਮੈਨੂੰ ਆਣ ਕੇ ਇੱਥੋਂ ਉੱਠਣ ਦਾ ਹੁਕਮ ਨਹੀਂ ਦੇਣਗੇ, ਮੈਂ ਨਹੀਂ ਉੱਠਾਂਗਾ। ਪਰਮੇਸ਼ਰ ਨੇ ਦੇਖਿਆ ਕਿ ਬੜਾ ਦ੍ਰਿੜ ਵਿਸ਼ਵਾਸੀ ਆਦਮੀ ਹੈ, ਗੁਰੂ ਦੇ ਉੱਤੇ ਇੰਨਾ ਯਕੀਨ ਧਾਰਨ ਕੀਤਾ, ਮੈਂ ਆ ਗਿਆ ਤਾਂ ਵੀ ਨਹੀਂ ਮੰਨਦਾ। ਤੇ ਅਕਾਲ ਪੁਰਖ ਨੂੰ ਤੇ ਦਇਆ ਆਉਣੀ ਸੀ, ਉਹਨੂੰ ਪਤਾ ਸੀ ਕਿ ਭਗਤੀ ਤੇ ਇਹਦੀ ਪੂਰੀ ਹੋ ਗਈ ਹੈ, ਬੇਕਾਰ ਦੇ ਵਿੱਚ ਇੱਥੇ ਬਹਿਣ ਦਾ ਕੀ ਫਾਇਦਾ। ਅਕਾਲ ਪੁਰਖ ਨੇ ਆਖਿਆ ਚਲੋ ਠੀਕ ਹੈ। ਅਕਾਲ ਪੁਰਖ ਦੇ ਸਾਹਮਣੇ ਕਿਹੜੀ ਕੋਈ ਔਖੀ ਗੱਲ ਸੀ, ਉਹ ਕਿਹੜੇ ਚੋਰ ਤੋਂ ਭੁੱਲੇ ਹੋਏ ਸਨ, ਚੋਰ ਦੇ ਘਰ ਚਲੇ ਗਏ, ਸਾਰਿਆਂ ਜੀਆਂ ਤੋਂ ਵੱਖਰਾ ਕਰਕੇ ਅਕਾਲ ਪੁਰਖ ਨੇ ਆਖਿਆ ਦੇਖ ਉਹ ਜਿਹੜਾ ਤੂੰ ਆਪਣਾ ਸਿੱਖ ਬਿਠਾ ਕੇ ਆਇਆ ਨਾ ਚੇਲਾ, ਉਹਨੂੰ ਜਾ ਕੇ ਜੰਗਲ ਦੇ ਵਿੱਚੋਂ ਉਠਾ। ਤੇ ਮਾਇਆ ਦਾ ਬਹੁਤ ਪ੍ਰਭਾਵ ਹੁੰਦਾ, ਮਾਇਆ ਦੇ ਵਿੱਚ ਕੌਣ ਕਿਸੇ ਨੂੰ ਚੇਤੇ ਰੱਖਦਾ। ਚੋਰ ਸਾਫ ਹੀ ਮੁੱਕਰ ਗਿਆ, ਕਹਿੰਦਾ ਤੂੰ ਕੌਣ ਹੈ ਤੇ ਤੂੰ ਇਸ ਤਰ੍ਹਾਂ ਦੀ ਗੱਲ ਮੈਨੂੰ ਆਣ ਕੇ ਕਹਿ ਹੀ ਕਿਉਂ ਰਿਹਾ, ਕਿਹੜੇ ਆਦਮੀ ਦੀ ਗੱਲ ਕਰਦਾ, ਕਿਹਨੂੰ ਮੈਂ ਬਿਠਾਇਆ, ਮੈਂ ਤਾਂ ਕਿਸੇ ਨੂੰ ਜਾਣਦਾ ਹੀ ਨਹੀਂ। ਫੇਰ ਉਸ ਵੇਲੇ ਉਹਨੇ ਆਖਿਆ ਕਿ ਮੈਂ ਅਕਾਲ ਪੁਰਖ ਹਾਂ, ਭਾਵੇਂ ਕਿ ਇਸ ਵੇਲੇ ਮਨੁੱਖਾ ਸਰੂਪ ਨੂੰ ਧਾਰਨ ਕਰਕੇ ਆਇਆ ਹਾਂ, ਯਾਦ ਕਰ 12 ਸਾਲ ਪਹਿਲਾਂ ਜਿਹੜੇ ਰਾਜੇ ਦੇ ਹੀਰੇ ਨੂੰ ਤੂੰ ਲੈ ਕੇ ਆਇਆ ਸੀ ਤੇ ਉਹਨੂੰ ਹੁਕਮ ਦੇ ਕੇ ਆਇਆ ਸੀ ਜਿੰਨਾ ਚਿਰ ਮੈਂ ਆਵਾਂਗਾ ਉੱਠਣਾ ਨਹੀਂ ਹੈ, ਅਜੇ ਤੱਕ ਰਾਜਾ ਉੱਥੇ ਜੰਗਲ ਦੇ ਵਿੱਚ ਬੈਠਾ ਹੈ, ਉਹ ਕਹਿੰਦਾ ਜਿੰਨਾ ਚਿਰ ਗੁਰੂ ਦੇਵ ਹੁਕਮ ਨਹੀਂ ਕਰਦੇ ਮੈਂ ਉੱਠਣਾ ਨਹੀਂ ਹੈ, ਇਸ ਕਰਕੇ ਭਲੀ ਤਰੀਕੇ ਦੇ ਨਾਲ ਉੱਥੇ ਚਲਿਆ ਜਾ ਕੇ ਉਹਨੂੰ ਉੱਠਣ ਦਾ ਹੁਕਮ ਦੇ। ਜੇ ਮੇਰਾ ਇਹ ਹੁਕਮ ਨਾ ਮੰਨਿਆ ਤੇ ਫਿਰ ਤੂੰ ਜਾਣਦਾ ਹੈ ਮੈਂ ਤੇਰੇ ਸਾਰੇ ਜੀਆ ਜੰਤ ਨੂੰ ਖਤਮ ਕਰ ਦਿਆਂਗਾ। ਡਰਿਆ ਕਿ ਇਹ ਗੱਲ ਤੇ ਕਿਸੇ ਨੂੰ ਮੈਂ ਦੱਸੀ ਨਹੀਂ, ਇਹ ਵਾਕਿਆ ਹੀ ਅਕਾਲ ਪੁਰਖ ਨੇ ਜਿਹੜੇ ਸਾਰਾ ਕੁਝ ਜਾਣਦੇ ਨੇ। ਨਾਲ ਚਲਾ ਗਿਆ, ਜੰਗਲ ਦੇ ਵਿੱਚ ਦੋਵੇਂ ਪਹੁੰਚੇ ਨੇ, ਅਕਾਲ ਪੁਰਖ ਤੇ ਉਹ ਚੋਰ। ਚੋਰ ਰਾਜੇ ਦੇ ਲਾਗੇ ਜਾ ਕੇ ਕਹਿਣ ਲੱਗਾ ਕਿ ਹੇ ਰਾਜਨ, ਮੈਂ ਤੈਨੂੰ ਤੇਰਾ ਗੁਰੂ ਆਦੇਸ਼ ਦਿੰਦਾ ਹਾਂ, ਤੇਰੀ ਭਗਤੀ ਪੂਰੀ ਹੋ ਗਈ ਹੈ, ਤੂੰ ਉੱਠ ਜਾ। ਰਾਜਾ ਉੱਠ ਕੇ ਖੜਾ ਹੋ ਗਿਆ। ਹੁਣ ਉਸ ਵੇਲੇ ਜਿਹੜਾ ਰਾਜਾ ਹੈ ਉਹ ਸੋਚਣ ਲੱਗਾ, ਇੱਕ ਪਾਸੇ ਮੇਰਾ ਗੁਰੂ ਆਣ ਕੇ ਖਲੋਤਾ ਭਾਵੇਂ ਚੋਰ ਹੀ ਹੈ, ਦੂਸਰੇ ਪਾਸੇ ਅਕਾਲ ਪੁਰਖ ਨੇ ਸਰੂਪ ਨੂੰ ਧਾਰਨ ਕਰਕੇ ਰੱਖਿਆ ਹੋਇਆ, ਹੁਣ ਸਾਰਿਆਂ ਤੋਂ ਪਹਿਲਾਂ ਮੈਂ ਮੱਥਾ ਕਿਹਨੂੰ ਟੇਕਾਂ। ਮਨ ਦੇ ਵਿੱਚ ਦਲੀਲ ਆਈ, ਇੱਕ ਬਾਹਰਲਾ ਦੋਹਰਾ ਹੈ। ਉਸਨੇ ਸੋਚਿਆ, ਗੁਰ ਪਰਮੇਸ਼ਰ ਦੋਨੋਂ ਖੜੇ, ਕਾਕੇ ਲਾਗੋਂ ਪਾਏ। ਫਿਰ ਸੋਚਦਾ, ਬਲਹਾਰੀ ਗੁਰ ਆਪਣੇ, ਅਕਾਲ ਪੁਰਖ ਦੀਆ ਮਿਲਾਏ। ਸੋਚਣ ਲੱਗਾ ਕਿ ਬਲਹਾਰੀ ਤੇ ਇਸ ਗੁਰੂ ਤੋਂ ਜਾਣਾ ਚਾਹੀਦਾ ਜਿਹਨੇ ਅਕਾਲ ਪੁਰਖ ਦਾ ਦਰਸ਼ਨ ਕਰਾ ਦਿੱਤਾ, ਉਹਦੇ ਨਾਲ ਮਿਲਾਪ ਕਰ ਦਿੱਤਾ। ਇਸ ਕਰਕੇ ਰਾਜਾ ਕਾਲੀ ਦੇ ਨਾਲ ਆਪਣੇ ਗੁਰੂ ਦੇ ਚਰਨਾਂ ਦੇ ਉੱਤੇ ਡਿੱਗਾ ਤੇ ਗੁਰੂ ਦੇ ਚਰਨਾਂ ਤੋਂ ਬਾਅਦ ਫੇਰ ਉਸਨੇ ਪਰਮੇਸ਼ਰ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਮੇਰਾ ਸਿਰਫ ਕਹਿਣ ਤੋਂ ਭਾਵ ਸਾਰਾ ਇਹ ਹੈ, ਗੁਰਬਾਣੀ ਦੇ ਜੇਕਰ ਇਸ ਕਥਨ ਨੂੰ ਸੋਚਿਆ ਜਾਵੇ, ਮੈਂ ਘੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਤੇ ਫਿਰ ਇਹ ਸਾਖੀ ਟੁੱਕਦੀ ਹੈ ਕਿ ਗੁਰੂ ਅਕਾਲ ਪੁਰਖ ਦੇ ਨਾਲ ਅਭੇਦ ਕਰਦਾ। ਇੱਥੇ ਕਵੀ ਜੀ ਨੇ ਗੱਲ ਵੀ ਇਹ ਕੀਤੀ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਸਾਚੇ ਸਾਹਿਬ ਕੇ ਤੁਮ ਦੈਹੋ ਲੜ ਲਾਏ, ਮੈਂ ਸੱਚੇ ਸਾਹਿਬ ਦੇ ਲੜ ਤੁਹਾਨੂੰ ਲਾ ਦੇਵਾਂਗਾ। ਇਸ ਤੋਂ ਇਲਾਵਾ ਦਸਮ ਗ੍ਰੰਥ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਵੀ ਗੱਲ ਲਿਖ ਦਿੱਤੀ ਹੈ। ਸਤਿਗੁਰੂ ਜੀ ਲਿਖਦੇ ਨੇ, ਜੋ ਹਮਕੋ ਪਰਮੇਸ਼ਰ ਉਚਰੈ, ਤੇ ਸਭ ਨਰਕ ਕੁੰਡ ਮੈਂ ਭਰੈ। ਹੁਣ ਗੁਰੂ ਗੋਬਿੰਦ ਸਿੰਘ ਜੀ ਸਵੈਮ ਲਿਖਦੇ ਨੇ ਕਿ ਜਿਹੜਾ ਮੈਨੂੰ ਪਰਮੇਸ਼ਰ ਆਖੇਗਾ ਉਹ ਨਰਕਾਂ ਦੇ ਕੁੰਡ ਦੇ ਵਿੱਚ ਸੁੱਟਿਆ ਜਾਵੇਗਾ। ਤੇ ਹੁਣ ਅਸੀਂ ਸਤਿਗੁਰੂ ਨੂੰ ਪਰਮੇਸ਼ਰ ਕਹਿੰਦੇ ਹਾਂ, ਅਸੀਂ ਪਰਮੇਸ਼ਰ ਦੇ ਵਿੱਚ ਸਤਿਗੁਰੂ ਦੇ ਵਿੱਚ ਕੋਈ ਭੇਦ ਹੀ ਨਹੀਂ ਮੰਨਦੇ, ਤੇ ਕੀ ਜਿਹੜੇ ਅਸੀਂ ਸਤਿਗੁਰੂ ਨੂੰ ਪਰਮੇਸ਼ਰ ਕਰਕੇ ਮੰਨਦੇ ਹਾਂ ਉਹ ਸਾਰੇ ਨਰਕਾਂ ਦੀ ਅੱਗ ਦੇ ਵਿੱਚ ਸੁੱਟੇ ਜਾਵਾਂਗੇ? ਇਹਦਾ ਭਾਵ ਇਹ ਨਹੀਂ ਹੈ। ਗੁਰਬਾਣੀ ਨੂੰ ਪੜ੍ਹ ਲੈਣਾ ਕੋਈ ਵੱਡੀ ਗੱਲ ਨਹੀਂ ਹੈ, ਪਰ ਵਿਚਾਰਨਾ ਬਹੁਤ ਵੱਡੀ ਗੱਲ ਹੈ। ਜੇਕਰ ਸਿੱਧਾ ਜਿਹਾ ਅਰਥ ਇਸ ਤੁਕ ਦਾ ਲਾਇਆ ਜਾਵੇ ਤੇ ਸਿੱਧਾ ਜਿਹਾ ਅਰਥ ਇਹੀ ਬਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਜਿਹੜਾ ਮੈਨੂੰ ਪਰਮੇਸ਼ਰ ਆਖੇਗਾ ਉਹ ਨਰਕਾਂ ਦੇ ਵਿੱਚ ਸੁੱਟਿਆ ਜਾਵੇਗਾ। ਤੇ ਜੇਕਰ ਵਿਚਾਰ ਦੇ ਨਾਲ ਇਹਨੂੰ ਸੋਚਿਆ ਜਾਵੇ ਤੇ ਵਿਦਵਾਨ ਸੱਜਣ ਕਹਿੰਦੇ ਨੇ ਕਿ ਇਹ ਗੱਲ ਨਹੀਂ ਹੈ। ਜੋ ਹਮਕੋ ਦਾ ਅਰਥ ਦੂਸਰੀ ਤਰੀਕੇ ਦਾ ਲੈਂਦੇ ਨੇ ਕਿ ਜਿਹੜਾ ਆਪਣੇ ਆਪ ਨੂੰ ਕਹੇਗਾ ਕਿ ਮੈਂ ਪਰਮੇਸ਼ਰ ਹਾਂ ਉਹ ਨਰਕਾਂ ਦੇ ਕੁੰਡ ਦੇ ਵਿੱਚ ਸੁੱਟਿਆ ਜਾਵੇਗਾ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਾਚੇ ਸਾਹਿਬ ਕੇ ਤੁਮ ਦੈਹੋਂ ਲੜ ਲਾਏ, ਮੈਂ ਸੱਚੇ ਸਾਹਿਬ ਦੇ, ਮੈਂ ਅਕਾਲ ਪੁਰਖ ਦੇ ਲੜ ਲਾ ਕੇ ਤੁਹਾਨੂੰ ਸਾਰਿਆਂ ਨੂੰ ਜਾਵਾਂਗਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੀ ਸਿੱਖਿਆ ਦਿੱਤੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰ ਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੋਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।